ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ ਚੌਥਾ ਗੁਰਮੁਖ ਅੰਤਰ ਸ਼ਾਂਤ ਹੈ ਮਨ ਤਨ ਨਾਮ ਸਮਾਏ ਨਾਮੋ ਚਿਤਵੈ ਨਾਮ ਪੜੈ ਨਾਮ ਰਹਾ ਲਿਵ ਲਾਏ ਗੁਰਮੁਖ ਅੰਤਰ ਸ਼ਾਂਤ ਹੈ ਮਨ ਤਨ ਨਾਮ ਸਮਾਏ ਨਾਮੋ ਚਿਤਵੈ ਨਾਮ ਪੜੈ ਨਾਮ ਰਹਾ ਲਿਵ ਲਾਏ ਨਾਮ ਪਦਾਰਥ ਪਾਇਆ ਚਿੰਤਾ ਗਈ ਬਿਲਾਏ ਸਤਿਗੁਰ ਮੇਰਾ ਨਾਮ ਉਪਜੈ ਤਿਸਨਾ ਭੁੱਖ ਸਭ ਜਾਏ ਨਾਨਕ ਨਾਮੇ ਰਤਿਆ ਨਾਮੋ ਪੱਲੈ ਪਾਏ ਮਹਲਾ ਚੌਥਾ ਸਤਿਗੁਰ ਪੁਰਖ ਜੇ ਮਾਰਿਆ ਭ੍ਰਮ ਭ੍ਰਮਿਆ ਘਰ ਛੋੜ ਗਿਆ ਉਸ ਪਿੱਛੇ ਵੱਜੈ ਫਕੜੀ ਮੋਹ ਕਾਲਾ ਆਗੈ ਭਇਆ ਉਸ ਅਰਲ ਬਰਲ ਮੋਹ ਨਿਕਲੈ ਨਿਤ ਝੱਗੂ ਸੁੱਟਦਾ ਮੁਆ ਕਿਆ ਹੋਵੇ ਕਿਸੈ ਹੀ ਦਾ ਕੀਤਾ ਜਾਂ ਧੁਰ ਕਿਰਤ ਉਸ ਦਾ ਇਹੋ ਜਿਹਾ ਪਿਆ ਜਿੱਥੇ ਉਹ ਜਾਏ ਤਿੱਥੇ ਉਹ ਝੂਠਾ ਕੂੜ ਬੋਲੇ ਸੈਨਾ ਭਾਵੈ ਵੇਖੋ ਪਾਈ ਵਡਿਆਈ ਹਰ ਸੰਤੋ ਸਵਾਮੀ ਆਪਣੇ ਕੀ ਜੈਸਾ ਕੋਈ ਕਰੈ ਤੈਸਾ ਕੋਈ ਪਾਵੈ ਇਹੋ ਬ੍ਰਹਮ ਵਿਚਾਰ ਹੋਵੇ ਦਰ ਸੱਚੈ ਅੱਗੋਂ ਦੇ ਜਨ ਨਾਨਕ ਆਖ ਸੁਣਾਵੈ ਪੌੜੀ ਗੁਰ ਸੱਚਾ ਬੰਦਾ ਥੇ ਹੋ ਰਖਵਾਲੇ ਗੁਰ ਦਿੱਤੇ ਪੂਰਨ ਹੋਈ ਆਸ ਗੁਰ ਚਰਣੀ ਮਨ ਰੱਤੇ ਗੁਰ ਕਿਰਪਾਲ ਬੇਅੰਤ ਅਵਗੁਣ ਸਭ ਹਤੇ ਗੁਰ ਆਪਣੀ ਕਿਰਪਾ ਧਾਰ ਆਪਣੇ ਕਰ ਲਿੱਤੇ ਨਾਨਕ ਸਦ ਬਲਿਹਾਰ ਜਿਸ ਗੁਰ ਕੇ ਗੁਣ ਇੱਤੇ ਗੁਰ ਆਪਣੀ ਕਿਰਪਾ ਧਾਰ ਆਪਣੇ ਕਰ ਲਿੱਤੇ ਨਾਨਕ ਸਦ ਬਲਿਹਾਰ ਜਿਸ ਗੁਰ ਕੇ ਗੁਣ ਇੱਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਵਾਲੀਏ ਕੁਲ ਆਲਮ ਗਿਆਨ ਦੇ ਮੁਜੱਸਮੇ ਗੁਣਾਂ ਦੇ ਭੰਡਾਰ ਮਿਹਰਾਮਤ ਦੇ ਸਾਈਂ ਸਤਿਗੁਰੂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਮੁਕੱਦਸ ਹਜ਼ੂਰੀ ਪਾਵਨ ਪਵਿੱਤਰ ਮੁਕੱਦਸ ਅਸਥਾਨ ਮੰਜੀ ਸਾਹਿਬ ਦਰਬਾਰ ਸਾਹਿਬ ਹਾਜ਼ਰੀਨ ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਤਿੰਨਾਂ ਦੇ ਪਾਕ ਪਵਿੱਤਰ ਚਰਨ ਪਰਸਨ ਆਏ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦਿਦਾਰੇ ਕਰ ਰਹੇ ਗੁਰੂ ਸਵਾਰ ਪਿਆਰ ਵਾਲਿਓ ਦੇਸ਼ਾਂ ਵਿਦੇਸ਼ਾਂ ਅੰਦਰ ਮੀਡੀਏ ਰਾਹੀਂ ਗੁਰੂ ਸ਼ਬਦ ਨਾਲ ਜੁੜਨ ਦਾ ਯਤਨ ਕਰ ਰਹੇ ਗੁਰੂ ਪਿਆਲਿਓ ਸਾਹਿਬ ਦੇ ਚਰਨਾਂ ਵਿੱਚ ਬੇਨਤੀ ਕਰੀਏ ਸਤਿਗੁਰੂ ਜੀ ਅੰਮ੍ਰਿਤ ਵੇਲੇ ਪਾਵਨ ਪਵਿੱਤਰ ਬਖਸ਼ਿਸ਼ ਕੀਤਾ ਸ੍ਰੀ ਮੁਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀਆਂ ਤੋਂ ਉਸ ਦੀ ਪਾਵਨ ਵਿਚਾਰ ਮਿਹਰਾਮਤ ਦਾ ਹੱਥ ਸਿਰ 'ਤੇ ਰੱਖ ਕੇ ਸਤਿਗੁਰੂ ਆਪ ਬਖਸ਼ਿਸ਼ ਕਰਕੇ ਕਰਵਾ ਲੈਣ। ਆਓ ਪਾਵਨ ਪਵਿੱਤਰ ਸ੍ਰੀ ਮੁਖਵਾਕ ਦੀ ਵਿਚਾਰ ਨਾਲ ਜੁੜੀਏ ਉਪਰੰਤ ਆਪ ਜੀ ਜਾਣਦੇ ਹੋ ਪਿਛਲੇਰੇ ਕੁਝ ਦਿਨਾਂ ਤੋਂ ਸਤਿਗੁਰੂ ਦੀ ਤੁਰਕੀ ਬਾਣੀ ਦੀ ਲੜੀਵਾਰ ਕਥਾ ਜੋ ਆਪ ਜੀ ਇਸੇ ਸਥਾਨ ਤੋਂ ਪਿਛਲੇਰੇ ਕੁਝ ਸਮੇਂ ਅੰਦਰ ਸੁਣਦੇ ਰਹੇ ਹੋ ਉਸ ਦੀ ਫਿਰ ਆਰੰਭਤਾ ਪਾਵਨ ਸ਼੍ਰੀ ਮੁੱਖ ਵਾਕ ਦੇ ਨਾਲ ਕੀਤੀ ਗਈ ਹੈ। ਉਸ ਪਾਵਨ ਸ਼ਬਦ ਦੀ ਵਿਚਾਰ ਨਾਲ ਵੀ ਜੁੜਾਂਗੇ। ਸਾਰੇ ਕਰੋ ਕਿਰਪਾਲਤਾ ਭਾਵਨਾ ਪਿਆਰ ਸ਼ਰਧਾ ਅਤੇ ਸਤਿਕਾਰ ਦੇ ਘਰ ਵਿੱਚ ਆਓ ਵਿਚਾਰ ਨਾਲ ਜੁੜ ਸਕੀਏ ਅਸੀਸ ਬਖਸ਼ੋ ਪਿਆਰ ਸਹਿਤ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਚੌਥਾ ਗੁਰਮੁਖ ਅੰਤਰ ਸ਼ਾਂਤ ਹੈ ਮਨ ਤਨ ਨਾਮ ਸਮਾਏ।
ਅੱਜ ਦਾ ਪਾਵਨ ਪਵਿੱਤਰ ਸ੍ਰੀ ਮੁਖਵਾਕ ਸੋਰਠ ਰਾਗ ਅੰਦਰ ਸੋਰਠੀ ਵਾਰ ਅੰਦਰ ਦਰਜ ਹੈ। ਸੋਰਠ ਰਾਗ ਧੰਨ ਗੁਰੂ ਗ੍ਰੰਥ ਸਾਹਿਬ ਜੀਆਂ ਦਾ ਨਾਵਾਂ ਰਾਗ ਹੈ ਅਤੇ ਇਹ ਪਾਵਨ ਵਾਰ ਗਿਣਤੀ ਮੁਤਾਬਕ ਗੁਰੂ ਗ੍ਰੰਥ ਸਾਹਿਬ ਅੰਦਰ ਦਸਵੀਂ ਵਾਰ ਹੈ 22 ਵਾਰਾਂ ਅੰਦਰੋਂ। ਅਤੇ ਆਪ ਜੀ ਇਸ ਗੱਲ ਤੋਂ ਭਲੀ ਭਾਂਤ ਜਾਣੂ ਹੋ ਫਿਰ ਧਿਆਨ ਦਿਆ ਜੇ ਕਿ ਜਿਵੇਂ ਅਸੀਂ ਸ਼ਬਦ ਨੂੰ ਸਮਝਦੇ ਹਾਂ ਉਹਨੂੰ ਸੌਖਾ ਸਮਝਣ ਲਈ ਰਹਾਉ ਨੂੰ ਆਧਾਰ ਬਣਾਉਂਦੇ ਹਾਂ, ਕਦੇ ਵੀ ਵਾਰ ਨੂੰ ਸਮਝਣਾ ਅਤੇ ਹਮੇਸ਼ਾ ਪੌੜੀ ਨੂੰ ਆਧਾਰ ਬਣਾ ਕੇ ਚੱਲਾਂਗੇ ਕਿਉਂਕਿ ਵਾਰਾਂ ਦਾ ਜਿਹੜਾ ਮੂਲ ਰੂਪ ਹੈ ਉਹ ਪੌੜੀਆਂ ਨੇ। ਇਸੇ ਕਰਕੇ ਜਿਸ ਵੀ ਸਰੀਰ ਅੰਦਰ ਸੱਚੇ ਪਾਤਸ਼ਾਹ ਨੇ ਪਾਵਨ ਵਾਰ ਉਚਾਰਿਆ ਹੈ ਉਸੇ ਦਾ ਹੀ ਸਿਰਲੇਖ ਆਪਾਂ ਉੱਪਰ ਪੜ੍ਹਨੇ ਹਾਂ ਕਿ ਉਹ ਮਹੱਲੇ ਚੌਥੇ ਵਾਰ ਹੈ ਕਿ ਮਹੱਲੇ ਤੀਜੇ ਕੀ ਹੈ ਕਿ ਪੰਜਵੇਂ ਕੀ ਹੈ। ਅੱਜ ਦੀ ਪਾਵਨ ਪਵਿੱਤਰ ਮੁੱਖ ਵਾਕ ਅੰਦਰ ਇਹ ਜਿਹੜੀ ਸੋਰਠੀ ਵਾਰ ਹੈ ਇਹ ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਥੋੜ੍ਹੀ ਜਿਹੀ ਬੇਨਤੀ ਆਰੰਭ ਵਿੱਚ ਸਮਝਿਓ ਜਿਨ੍ਹਾਂ ਲਈ ਭੱਟਾ ਨੇ ਸ਼ਬਦ ਕਹਿ ਜਿਹਨੂੰ ਆਪਾਂ ਮੰਗਲ ਰੂਪ 'ਚ ਪੜ੍ਹਿਆ ਹੈ। ਕਿਸੇ ਨੇ ਕਿਹਾ ਵੀ ਐਸਾ ਸਤਿਗੁਰੂ ਚਾਹੀਦਾ ਹੈ ਜਿਹਦੇ ਦਰਸ਼ਨ ਕਰਨ ਨਾਲ ਮੇਰੇ ਅੰਦਰ ਅਤੇ ਬਾਹਰ ਦਾ ਜਿਹੜਾ ਹਨੇਰਾ ਹੈ ਉਹ ਇੱਕ ਖਿਨ ਵਿੱਚ ਮਿਟ ਜਾਏ ਅਤੇ ਇਕੱਲਾ ਹਨੇਰਾ ਹੀ ਨਾ ਮਿਟੇ, ਉਸ ਸਤਿਗੁਰੂ ਦੇ ਦਿਦਾਰੇ ਕਰਕੇ ਮੇਰੇ ਅੰਦਰ ਜਿਹੜੀ ਰੱਬੀ ਬਖਸ਼ਿਸ਼ ਹੈ ਪਰਮਾਤਮਾ ਦਾ ਨਾਮ ਹੈ ਉਹ ਖਜ਼ਾਨਾ ਦਿਨੋ ਦਿਨ ਵਧਣ ਲੱਗ ਜਾਏ। ਹੁਣ ਇਕੱਲਾ ਹਨੇਰਾ ਹੀ ਨਾ ਮਿਟੇ ਤਾਂ ਨਾਮ ਦਾ ਖਜ਼ਾਨਾ ਹੀ ਨਾ ਵਧੇ, ਉਸ ਸਤਿਗੁਰੂ ਦੇ ਦਿਦਾਰੇ ਕਰਕੇ ਮੇਰੀ ਜਨਮ ਜਨਮ ਦੀ ਜਿਹੜੀ ਤ੍ਰਿਸ਼ਨਾ ਹੈ ਉਹ ਮਿਟ ਜਾਏ। ਅਤੇ ਚੌਥਾ ਸਵਾਲ ਕੀਤਾ, ਬੇਨਤੀ ਕੀਤੀ ਵੀ ਕੇਵਲ ਤ੍ਰਿਸ਼ਨਾ ਹੀ ਨਾ ਬੁਝੇ, ਕੇਵਲ ਨਾਮ ਹੀ ਨਾ ਮਿਲੇ, ਜਿਹੜੇ ਦੁਨੀਆਂ ਦੇ ਪਦਾਰਥ ਹੈ ਲੋੜ ਮੁਤਾਬਕ ਉਹ ਵੀ ਮੈਨੂੰ ਮਿਲ ਜਾਣ। ਕੋਈ ਐਸਾ ਸਤਿਗੁਰੂ ਹੈ? ਅਤੇ ਭੱਟ ਬਲ ਜੀ ਕਹਿਣ ਲੱਗੇ, ਦੁਨੀਆਂ ਦੇ ਲੋਕੋ ਬਾਹਰ ਕਿਉਂ ਢੂੰਡਦੇ ਹੋ, ਦੂਰ ਕਿਉਂ ਲੱਭਦੇ ਹੋ? ਐਸਾ ਸਤਿਗੁਰੂ ਸੋਈ ਰਾਮਦਾਸ ਗੁਰ ਬਲ ਭਾਣ, ਮਿਲ ਸੰਗਤ ਧੰਨ ਧੰਨ ਕਰੋ। ਅਤੇ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਐਸੇ ਸਤਿਗੁਰ ਨੇ, ਜਿਹੇ ਸਤਿਗੁਰ ਲੱਗ ਪ੍ਰਭ ਪਾਈ ਹੈ, ਸੋ ਸਤਿਗੁਰ ਸਿਮਰੋ ਨਰੋ। ਐਸੇ ਗੁਰੂ ਰਾਮਦਾਸ ਸਾਹਿਬ ਜੀ ਦੇ ਮੁਬਾਰਕ ਰਸਨਾ ਤੋਂ ਇਹ ਪਾਵਨ ਪਵਿੱਤਰ ਜਿਹੜੀ ਵਾਰ ਹੈ, ਜਿਹਦੇ ਸਲੋਕ ਤੇ ਪੌੜੀ ਦਾ ਮੂਲ ਪਾਠ ਆਪ ਜੀ ਨੇ ਸੁਣਿਆ ਹੈ। ਸਾਹਿਬ ਜੀ ਪਹਿਲੇ ਦੋ ਸਲੋਕਾਂ ਅੰਦਰ ਬਖਸ਼ਿਸ਼ ਕਰਦੇ ਨੇ, ਵਿਚਾਰ ਦਾ ਆਧਾਰ ਹੈ ਪੌੜੀ, ਫਿਰ ਯਾਦ ਰੱਖਿਓ। ਹੁਣ ਇੱਕ ਪਾਸੇ ਹੈ ਗੁਰਮੁਖ, ਬੇਨਤੀ ਨੂੰ ਧਿਆਨ ਨਾਲ ਸਮਝਿਓ, ਇੱਕ ਪਾਸੇ ਹੈ ਮਨਮੁਖ। ਦੋਵਾਂ ਦਾ ਫਰਕ ਕੀ ਹੈ? ਗੁਰਬਾਣੀ ਅੰਦਰ ਦੋ ਸ਼ਬਦ ਆਉਂਦੇ ਨੇ, ਇੱਕ ਹੈ ਕਰਵਤ ਜਿਹਦਾ ਅਰਥ ਹੈ ਆਰਾ, ਜਿਹਨੂੰ ਆਪਾਂ ਕਰਵੱਤਰ ਵੀ ਕਹਿੰਦੇ, ਕਰਵਤ। ਅਤੇ ਦੂਜਾ ਸ਼ਬਦ ਹੈ ਕਰਵਟ, ਕਰਵਟ ਦਾ ਅਰਥ ਹੈ ਪਾਸਾ ਕਰ ਲੈਣਾ, ਕਰਵਟ ਪਾਸਾ ਲੈਣਾ, ਅਤੇ ਕਰਵਤ ਦਾ ਅਰਥ ਹੈ ਆਰਾ। ਸਾਹਿਬ ਕਹਿੰਦੇ ਜਿਹੜੇ ਤਾਂ ਰੱਬ ਨਾਮ ਵਿੱਚ ਰੱਤੇ ਜਾਣ, ਉਹ ਇਹ ਗੱਲ ਕਹਿੰਦੇ ਆ ਵੀ ਮਾਲਕ ਜੀ ਸਤਿਗੁਰੂ ਜੀ ਸਾਨੂੰ ਪਾਸੇ ਨਾ ਕਰਿਓ, ਸਾਨੂੰ ਆਪਣੇ ਤੋਂ ਪਰੇ ਨਾ ਕਰਿਓ, ਜਾਂ ਸਾਡੇ ਵੱਲੋਂ ਤੂੰ ਪਾਸਾ ਨਾ ਕਰਿਓ, ਕਰਵਟ ਨਾ ਦਿਆ ਜੇ ਕਰਵਤ ਭਾਵੇਂ ਮਿਲ ਜਾਏ। ਅਤੇ ਇਤਿਹਾਸ ਇਸ ਗੱਲ ਦਾ ਗਵਾਹ ਹੈ ਨਾ, ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਚਾਂਦਨੀ ਚੌਕ ਅੰਦਰ ਨੇ, ਅਤੇ ਜੇ ਪੁੱਛਿਆ ਗਿਆ ਵੀ ਕੀ ਚਾਹੀਦਾ, ਅਤੇ ਸਿੱਖ ਨੇ ਇਹ ਕਿਹਾ ਵੀ ਮੈਨੂੰ ਕਰਵਟ ਨਾ ਮਿਲੇ, ਕਰਵਤ ਤੇ ਮੈਂ ਸਿਰ ਤੇ ਰੱਖ ਕੇ ਬੈਠਾ, ਕਰਵਤ ਨੂੰ ਆਰੇ ਨੂੰ ਮੈਂ ਸਿਰ ਤੇ ਚਲਾ ਲਿਆ, ਪਰ ਸੱਚੀ ਸਰਕਾਰ ਗੁਰੂ ਤੇਗ ਬਹਾਦਰ ਸਾਹਿਬ ਇਹਨਾਂ ਦੇ ਪਾਵਨ ਦਿਦਾਰੇ ਮੈਂ ਸਾਰੀ ਜ਼ਿੰਦਗੀ ਬਤੀਤ ਕੀਤੀ ਹੈ, ਦਿਦਾਰੇ ਕਰਦੇ ਹਾਂ, ਅਤੇ ਅੱਜ ਸ਼ਹਾਦਤ ਹੋਣ ਤੋਂ ਪਹਿਲਾਂ ਅਤੇ ਸਤਿਗੁਰੂ ਦਿਦਾਰੇ ਮੈਨੂੰ ਹੁੰਦੇ ਰਹਿਣ। ਹੁਣ ਜਿਹੜਾ ਗੁਰਮੁਖ ਹੈ ਉਹ ਕਰਵਤ ਤਾਂ ਸਿਰ ਤੇ ਚਾਹੀਦਾ ਹੈ, ਪਰ ਯਾਦ ਰੱਖਿਓ ਕਰਵਟ ਨਹੀਂ ਚੱਲਦਾ। ਬਾਬਾ ਕਬੀਰ ਸਾਹਿਬ ਜੀ ਨੇ ਸਪਸ਼ਟ ਕਿਹਾ ਨਾ ਵੀ ਕਰਵਤ ਭਲਾ ਨਾ ਕਰਵਟ ਤੇਰੀ, ਅਤੇ ਇੱਥੋਂ ਪਾਸਾ ਕਰਨਾ ਮੈਨੂੰ ਮਨਜ਼ੂਰ ਨਹੀਂ, ਕਰਵਤ ਮੈਨੂੰ ਮਨਜ਼ੂਰ ਹੈ। ਅਤੇ ਜਿਹੜੇ ਅੱਜ ਦੇ ਪਾਵਨ ਸਲੋਕ ਨੇ ਨਾ, ਬੜੇ ਧਿਆਨ ਨਾਲ ਸੁਣਿਓ। ਪਹਿਲੇ ਵਿੱਚ ਜ਼ਿਕਰ ਹੈ ਜਿਹੜੇ ਰੱਬ ਦੇ ਨਾਮ ਨਾਲ ਜੁੜ ਗਏ ਉਹਨਾਂ ਨੇ ਕਰਵਤ ਵੀ ਸਿਰ ਤੇ ਧਰਾ ਲਏ, ਅਤੇ ਜਿਹੜੇ ਟੁੱਟ ਗਏ ਉਹਨਾਂ ਦਾ ਜ਼ਿਕਰ ਸਾਹਿਬ ਜੀ ਦੂਜੇ ਸਲੋਕ ਅੰਦਰ ਕਰਨਗੇ। ਸਾਹਿਬ ਗੁਰੂ ਰਾਮਦਾਸ ਸਾਹਿਬ ਜੀ ਕਿਰਪਾ ਕਰਦੇ ਨੇ, ਸਲੋਕ ਮਹੱਲਾ ਚੌਥਾ, ਗੁਰਮੁਖ ਅੰਤਰ ਸ਼ਾਂਤ ਹੈ। ਜਿਹੜੇ ਗੁਰਮੁਖ ਹੋ ਗਏ ਨਾ ਉਹਨਾਂ ਦੇ ਅੰਦਰ ਇੰਨੀ ਸ਼ਾਂਤੀ ਆ ਗਈ, ਮਨ ਤਨ ਨਾਮ ਸਮਾਏ, ਨੰਨੇ ਨੂੰ ਸਿਹਾਰੀ ਤੇ ਫਿਰ ਤਨ ਦੇ ਨੰਨੇ ਨੂੰ ਸਿਹਾਰੀ ਮਨ ਵਿੱਚ ਅਤੇ ਤਨ ਵਿੱਚ। ਇੱਕ ਬੇਨਤੀ ਪਿਆਰ ਨਾਲ ਸੁਣਿਓ, ਗੁਰੂ ਸਾਹਿਬ ਦੇ ਚਰਨਾਂ 'ਚ ਬੈਠ ਕੇ ਨਿਮਰਤਾ ਸਹਿਤ ਪਿਆਰ ਸਹਿਤ ਬੇਨਤੀ ਹੈ ਵੀ ਗ੍ਰੈਮਰ ਇਕੱਲੀ ਔਂਕੜ ਅਤੇ ਸਿਹਾਰੀ 'ਤੇ ਨਹੀਂ ਖੜੀ। ਅੱਜ ਅਸੀਂ ਕੀ ਕਰਨੇ ਹਾਂ, ਜਦੋਂ ਗ੍ਰੈਮਰ ਦੀ ਗੱਲ ਆਉਂਦੀ ਹੈ ਤਾਂ ਔਂਕੜ ਦੀ ਗੱਲ ਕਰਦੇ, ਇੱਕ ਸਿਹਾਰੀ ਦੀ ਕਰਦੇ ਨੇ, ਬਾਕੀ ਕੋਈ ਪਤਾ ਨਹੀਂ। ਦੂਜਾ ਪੱਖ, ਜਦੋਂ ਵੀ ਗੁਰਬਾਣੀ ਨੂੰ ਸਮਝਣਾ, ਜਿਹੜੇ ਸੱਜਣ ਦੇਸ਼ਾਂ ਵਿਦੇਸ਼ਾਂ ਅੰਦਰ ਸੁਣਦੇ ਹੋ, ਬੜਾ ਹੀ ਧਿਆਨ ਦਿਆ ਜੇ ਗੁਰਬਾਣੀ ਨੂੰ ਸਮਝਦੇ ਹਾਂ ਤਾਂ ਆਧਾਰ ਕਾਵ ਵੇਖਣਾ, ਉਹਦਾ ਤੋਲ ਵੇਖਣਾ, ਉਹਦੇ ਪਿੰਗਲ ਵੇਖਣੇ ਨੇ, ਉਹਦੇ ਅਲੰਕਾਰ ਵੇਖਣੇ ਹੈ, ਗ੍ਰੈਮਰ ਦਾ ਨੰਬਰ ਦੂਜਾ ਹੈ, ਯਾਦ ਰੱਖਿਓ। ਤੀਜੀ ਬੇਨਤੀ, ਹੋਰ ਵੀ ਧਿਆਨ ਸੁਣਿਓ, ਜਿਹੜੀ ਅਜੋਕੀ ਗ੍ਰੈਮਰ ਹੈ, ਜਿਹੜਾ ਅਜੋਕਾ ਵਿਆਕਰਨ ਹੈ, ਤੁਸੀਂ ਕਿੰਨੇ ਹੀ ਪ੍ਰਮਾਣ ਬਾਣੀ ਲੈ ਸਕਦੇ ਹੋ, ਸਾਰੇ ਦਾ ਸਾਰਾ ਇਹ ਗੁਰਬਾਣੀ ਦੇ ਸਟੈਂਡਰਡ 'ਤੇ ਪੂਰਾ ਨਹੀਂ ਉਤਰਦਾ। ਯਾਦ ਰੱਖਣ ਯੋਗ ਬਾਤ ਹੈ, ਜਿਨ੍ਹਾਂ ਨੇ ਕਦੇ ਵਿਆਕਰਨ ਨੂੰ ਬੜੇ ਧਿਆਨ ਨਾਲ ਪੜ੍ਹਿਆ, ਅਜੋਕਾ ਜਿਹੜਾ ਵਿਆਕਰਨ ਹੈ ਗੁਰਬਾਣੀ ਦੇ ਸਟੈਂਡਰਡ 'ਤੇ ਸਾਰਾ ਖਰਾ ਨਹੀਂ ਉਤਰਦਾ। ਤੁਸੀਂ ਬੜੇ ਥਾਵਾਂ 'ਤੇ ਇਹਨੂੰ ਢਾਲ ਕੇ ਵੇਖੋ, ਢਲੇਗਾ ਨਹੀਂ, ਕਿਉਂਕਿ ਪਹਿਲਾਂ ਕਾਵ ਹੈ, ਦੂਜਾ ਨੰਬਰ ਗ੍ਰੈਮਰ ਦਾ। ਅਤੇ ਜਦੋਂ ਕਾਵ ਦੀ ਗੱਲ ਕਰਾਂਗੇ ਫਿਰ ਯਾਦ ਰੱਖਿਓ, ਜਿਵੇਂ ਹੁਣ ਗੁਰਬਾਣੀ ਅੰਦਰ ਅਰਥਾ ਅਲੰਕਾਰ ਹੈ, ਅਰਥਾ ਅਲੰਕਾਰ ਦਾ ਅਰਥ ਹੁੰਦਾ ਪਿਛਲੀ ਪੰਗਤੀ ਜਿਹੜੀ ਚੱਲ ਰਹੀ ਹੈ ਉਹਨੂੰ ਫਿਰ ਚੁੱਕ ਕੇ ਮੂਹਰੇ ਲਿਆਉਣਾ, ਅਤੇ ਜਦੋਂ ਇਹਨੂੰ ਕਹਿੰਦੇ ਅਰਥਾ ਅਲੰਕਾਰ, ਫਿਰ ਉਪਮਾ ਅਲੰਕਾਰ, ਅਤਿ ਉਪਮਾ ਅਲੰਕਾਰ, ਰੂਪਾਕਾਰ ਹੁੰਦੇ ਨੇ, ਜਿਵੇਂ ਬਾਬਾ ਕਬੀਰ ਸਾਹਿਬ ਜੀ ਨੇ ਵਰਤੇ ਹਨ, ਉਹਨੂੰ ਕਹਿੰਦੇ ਉਲਟ ਬੰਸੀ ਰੂਪਾਕਾਰ, ਜਿੱਥੇ ਤੁਸੀਂ ਪੜ੍ਹਦੇ ਹੋ ਗੁਰੂ ਗ੍ਰੰਥ ਸਾਹਿਬ ਜੀ ਦੀ ਰੱਬੀ ਬਾਣੀ ਚ ਬਾਬਾ ਕਬੀਰ ਸਾਹਿਬ ਜੀਆਂ ਦੇ ਪਾਵਨ ਸ਼ਬਦ ਕਿ ਪਹਿਲਾ ਪੂਤ ਪਛੇਰੀ ਮਾਈ ਗੁਰ ਲਾਗੂ ਚੇਲੇ ਕੀ ਪਾਈ, ਇਹ ਸ਼ਬਦ ਹੈ ਉਲਟ ਬਾਂਸੀ ਰੂਪਾਰਨ ਦਾ। ਇਸ ਲਈ ਪਹਿਲਾਂ ਕਵ ਦੀ ਜਾਣਕਾਰੀ ਜ਼ਰੂਰੀ ਹੈ, ਫਿਰ ਦੂਜਾ ਨੰਬਰ ਗ੍ਰੈਮਰ ਦਾ ਹੈ। ਮਨ ਤਨ ਨਾਮ ਸਮਾਏ, ਜਿਹੜੇ ਰੱਬ ਦੇ ਨਾਮ ਨਾਲ ਜੁੜ ਜਾਂਦੇ ਨੇ ਉਹ ਗੁਰਮੁਖਾਂ ਦੇ ਅੰਦਰ ਸ਼ਾਂਤੀ ਹੋ ਜਾਂਦੀ ਹੈ। ਹੁਣ ਬੇ ਧਿਆਨ ਦਿਆ ਜੀ ਬੇਨਤੀ ਵੱਲੀ, ਹੁਣ ਹਰੇਕ ਬੰਦਾ ਕਹਿ ਦੇਗਾ ਵੀ ਮੇਰਾ ਮਨ ਸ਼ਾਂਤ ਹੈ, ਮੈਨੂੰ ਬੜੀ ਸ਼ਾਂਤੀ ਮਿਲੀ ਹੈ, ਅਤੇ ਉਹਦੀ ਨਿਸ਼ਾਨੀ ਕੀ ਹੋਏਗੀ ਭਲਾ? ਉਹਦੀ ਨਿਸ਼ਾਨੀ ਹੋਏਗੀ ਤਨ ਤੋਂ। ਜੇ ਕਿਸੇ ਦੇ ਅੰਦਰ ਬੁਖਾਰ ਹੈ, ਉਹ ਲੱਖ ਕਹਿੰਦਾ ਰਹੇ ਡਾਕਟਰ ਨੂੰ ਵੀ ਮੇਰੇ ਅੰਦਰ ਬੜਾ ਬੁਖਾਰ ਹੈ, ਪਰ ਉਹਦਾ ਬੁਖਾਰ ਜਿਹੜਾ ਚਿੱਕ ਹੈ ਉਹ ਯਾਦ ਰੱਖਿਆ ਜੇ ਤਨ ਦੁਆਰਾ ਹੀ ਹੋਏਗਾ, ਤਨ ਹੀ ਦੱਸੇਗਾ ਵੀ ਇਹਦੇ ਅੰਦਰ ਬਿਮਾਰ ਹੈ, ਬੁਖਾਰ ਹੈ, ਟੈਂਪਰੇਚਰ ਵਧਿਆ। ਇਸ ਲਈ ਜੇ ਮਨ ਗੁੱਸਾ ਹੈ ਤੇ ਤਾਂ ਵੀ ਤਨ ਦੱਸਦਾ, ਜੇ ਮਨ ਚ ਸ਼ਾਂਤੀ ਹੈ ਤਾਂ ਵੀ ਤਨ ਤਾਂ ਲੱਗਦਾ। ਤੁਸੀਂ ਐਂ ਕਹਿ ਲਓ ਅੱਜ ਦੀ ਭਾਸ਼ਾ ਚ ਕਿ ਜਿਹੜੀ ਮਨ ਦੀ ਹਾਲਤ ਹੈ ਇਹਦਾ ਇੰਡੈਕਸ ਹੈ, ਸੁਰ ਜਿਹੜਾ ਤਨ ਹੈ ਇਹਦੇ ਨਾਲ ਪਤਾ ਲੱਗਦਾ ਵੀ ਇਹਦੇ ਮਨ ਚ ਕੀ ਹੈ। ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਜਿਹੜੇ ਗੁਰਮੁਖ ਨੇ ਨਾ, ਗੁਰਮੁਖ ਅੰਤਰ ਸ਼ਾਂਤ ਹੈ, ਇੰਨੇ ਸ਼ਾਂਤ ਹੋ ਗਏ ਮਨ ਤਨ ਨਾਮ ਸਮਾਏ, ਤੇ ਇੰਨੇ ਸ਼ਾਂਤ ਹੋ ਗਏ ਮਨ ਵੀ ਸ਼ਾਂਤ ਤੇ ਤਨ ਵੀ ਸ਼ਾਂਤ। ਅੱਗੇ ਥੋੜੀ ਜਿਹੀ ਬੇਨਤੀ ਕਰਾਂਗਾ ਤੁਹਾਡੇ ਚਰਨਾਂ ਚ, ਸੈਨਸ ਨੂੰ ਮਨ ਲਈ ਸ਼ਬਦ ਨਹੀਂ ਲੱਭਿਆ, ਯਾਦ ਰੱਖਿਓ, ਧਿਆਨ ਨਾਲ ਸੁਣਿਆ ਜੇ ਪੜ੍ਹੇ ਲਿਖੇ ਸੱਜਣ ਅੱਜ ਵੀ ਜਦੋਂ ਸਾਡੇ ਪ੍ਰਚਾਰਕ ਵੀ ਗੱਲ ਕਰਦੇ ਨੇ ਤੇ ਮਾਇੰਡ ਹੋ ਗਿਆ ਜੀ, ਮਾਇੰਡ ਹੋ ਗਿਆ, ਮਾਇੰਡ ਤੇ ਦਿਮਾਗ ਨੂੰ ਕਿਹਾ ਜਾ ਰਿਹਾ, ਤੇ ਦਿਮਾਗ ਦਾ ਤੁਸੀਂ ਜਦੋਂ ਮਰਜ਼ੀ ਗੱਲ ਕਰਿਓ, ਰੱਬ ਦੀ ਦੁਨੀਆ ਵਿੱਚ ਹਿਰਦੇ ਦੀ ਗੱਲ ਹੈ, ਅਕਲ ਦੀ ਗੱਲ ਕੇਵਲ ਗੁਰੂ ਤੱਕ ਆਉਣਾ ਹੈ, ਉਦੋਂ ਬਾਅਦ ਤੇ ਹਿਰਦਾ ਹੈ। ਤੇ ਯਾਦ ਰੱਖਿਓ ਇੱਕ ਨੁਕਤਾ ਹੋਣ ਲਈ ਆਰੰਭ ਵਿੱਚ, ਵੇਖੋ ਦਿਮਾਗ ਸੁਨੇਹਾ ਦਿੰਦਾ ਜਿਹਨੂੰ ਤੁਸੀਂ ਮਾਇੰਡ ਕਹਿੰਦੇ ਹੋ, ਸਾਡੇ ਹੱਥ ਕੰਮ ਕਰਦੇ ਹੈ, ਦਿਮਾਗ ਸੁਨੇਹਾ ਦਿੰਦਾ, ਪੈਰ ਤੁਰਦੇ ਹੈ, ਦਿਮਾਗ ਸੁਨੇਹਾ ਦਾ ਕੋਈ ਅੱਗੋਂ ਚੀਜ਼ ਆਉਂਦੀ ਹੈ ਤੇ ਅੱਖਾਂ ਬੰਦ ਹੋ ਜਾਂਦੀਆਂ, ਦਿਮਾਗ ਦਾ ਮੈਸੇਜ ਹੀ ਕਨਵੇ ਹੁੰਦਾ ਨਾ। ਤੁਸੀਂ ਕਦੇ ਨਹੀਂ ਕਿਸੇ ਡਾਕਟਰ ਤੋਂ ਸੁਣੋਗੇ ਵੀ ਦਿਮਾਗ ਸੁਨੇਹਾ ਦਿੰਦਾ ਦਿਲ ਤਾਂ ਧੜਕਦਾ। ਦਿਲ ਬਾਡੀ ਦਾ ਕਿੱਦਾਂ ਦਾ ਪਾਰਟ ਰੱਬ ਨੇ ਬਣਾਇਆ ਜਿਹਨੂੰ ਦਿਮਾਗ ਦੇ ਸੁਨੇਹੇ ਦੀ ਲੋੜ ਨਹੀਂ, ਉਹ ਆਪਣੇ ਆਪ ਧੜਕੀ ਜਾ ਰਿਹਾ, ਤੇ ਜੇ ਦਿਮਾਗ ਦਾ ਸੁਨੇਹਾ ਡੀਕੇ ਤੇ ਗੱਲ ਖਤਮ ਹੋ ਜਾਏ ਨਾ। ਇਸ ਲਈ ਯਾਦ ਰੱਖਿਓ ਮਾਇੰਡ ਗੱਲ ਵੱਖਰੀ ਹੈ, ਦਿਮਾਗ ਗੱਲ ਹੋਰ ਹੈ, ਤੇ ਜਿਹੜਾ ਮਨ ਹੈ ਨਾ ਇਹ ਘਰ ਸਾਡਾ ਜਨਮਾਂ ਜਨਮਾਂ ਤੋਂ ਪਿੱਛਾ, ਦਿਮਾਗ ਤੇ ਤਨ ਦੀ ਉਪਜ ਹੈ ਨਾ, ਮਨ ਤਨ ਦੀ ਉਪਜ ਨਹੀਂ। ਇਹ ਮਨ ਕਰਮਾਂ, ਇਹ ਮਨ ਧਰਮਾਂ, ਇਹ ਮਨ ਪੰਚ ਤੱਤ ਤੇ ਜਨਮਾਂ। ਇਸ ਲਈ ਯਾਦ ਰੱਖਿਓ ਇਹ ਮਨ ਸਾਖੀ, ਇਹ ਮਨ ਸੀਓ, ਇਹ ਮਨ ਪੰਚ ਤੱਤ ਕੋ ਜੀਓ। ਬੜੇ ਪ੍ਰਮਾਣੇ ਸਾਹਿਬ ਦੀ ਬਾਂਦਰ, ਮਨ ਤਨ ਨਾਮ ਸਮਾਏ, ਜਿਹਦੇ ਅੰਦਰ ਮਨ ਤੇ ਤਨ ਦੇ ਵਿੱਚ ਰੱਬ ਦਾ ਨਾਮ ਸਮਾ ਗਿਆ ਉਹ ਗੁਰਮੁਖਾਂ ਦੇ ਅੰਦਰ ਸ਼ਾਂਤੀ ਹੋ ਗਈ, ਤੇ ਉਹਦੀ ਸ਼ਾਂਤੀ ਦਾ ਕਾਰਨ ਕੀ ਹੈ? ਸਾਹਿਬ ਅਗਲੇਰੀਆਂ ਪੰਕਤੀ ਅੰਦਰ ਬਖਸ਼ਿਸ਼ ਕਰਕੇ ਸਮਝਾਉਣਾ ਕਰਦੇ ਹਨ ਜੀ।
ਨਾਮੋ ਚਿਤਵੈ ਨਾਮ ਪੜੈ, ਨਾਮ ਰਹਿ ਲਿਵ ਲਾਏ।
ਉਹਨੂੰ ਪਤਾ ਲੱਗ ਗਿਆ ਵੀ ਹਰ ਪੜ, ਹਰ ਗਾਓ, ਹਰ ਭੌਜਲ ਪਾਰ ਉਤਾਰੀ, ਹਰ ਲਿਖ, ਹਰ ਪੜ, ਹਰ ਗਾਓ, ਹਰ ਜਪ, ਹਰ ਭੌਜਲ ਪਾਰ ਉਤਾਰੀ। ਉਹ ਰੱਬ ਦੇ ਨਾਮ ਨਾਲ ਜੁੜਿਆ, ਨਾਮੋ ਚਿਤਵੈ, ਉਹਦੇ ਚਿੰਤਨ ਵਿੱਚ ਵੀ ਨਾਮ ਹੈ, ਨਾਮੋ ਨਾਮ ਹੈ, ਨਾਮ ਹੀ ਪੜਦਾ ਹੈ, ਨਾਮ ਰਹਿ ਲਿਵਲਾਏ, ਤੇ ਨਾਮ ਵਿੱਚ ਉਹਦਾ ਧਿਆਨ ਟਿਕਿਆ ਰਹਿੰਦਾ ਹੈ। ਬੜੇ ਪਿਆਰ ਨਾਲ ਬੇਨਤੀ ਸੁਣ ਲਿਆ ਜੇ, ਗੁਰੂ ਗ੍ਰੰਥ ਸਾਹਿਬ ਜੀ ਵਾਰ ਕਹਿੰਦੇ ਨੇ ਨਾਮ ਦੀ ਗੱਲ, ਭਾਈ ਗੁਰਦਾਸ ਸਾਹਿਬ ਜੀਆਂ ਨੇ ਫੈਸਲਾ ਹੀ ਦੇ ਦਿੱਤਾ ਹੈ ਕਿ ਵਾਹਿਗੁਰੂ ਗੁਰਮੰਤਰ ਹੈ, ਜਪ ਹਉਮੈ ਕੋਈ। ਤੀਜੀ ਬੇਨਤੀ ਫਿਰ ਬੇਨਤੀ ਹੈ ਵੀ ਇਕੱਲੇ ਮੈਕ ਤੇ ਕਹਿਣ ਨਾਲ ਗੱਲ ਨਹੀਂ ਬਾਨੀ ਵੀ ਅਸੀਂ ਰਹਿਤ ਮਰਜ਼ਾਦਾ ਫਾਲੋ ਕਰਦੇ ਹਾਂ, ਮੰਨਣੀ ਹਰੇਕ ਸਿੱਖ ਨੇ, ਕੋਈ ਦੋਹਰਾਵਾਂ ਨਹੀਂ, ਤੇ ਪਰ ਕੇਵਲ ਕਹਿਣ ਨਾਲ ਨਹੀਂ ਵੀ ਅਸੀਂ ਰਹਿਤ ਮਰਜ਼ਾਦਾ ਫਾਲੋ ਕਰਦੇ ਹਾਂ, ਗੱਲ ਅਸੀਂ ਇਹ ਕਹਿੰਦੇ ਵੀ ਅਸੀਂ ਅਕਾਲ ਤਖ਼ਤ ਸਾਹਿਬ ਦੀ ਰਹਿਤ ਮਰਜ਼ਾਦਾ ਮੰਨਦੇ ਹਾਂ ਤੇ ਕੱਟਦੇ ਹਾਂ ਅਸੀਂ ਵਾਹਿਗੁਰੂ ਗੁਰਮੰਤਰ ਨੂੰ, ਤੇ ਅਸੀਂ ਕੀ ਖੇਡ ਬਣਾ ਲਈ? ਰੱਬ ਦੀ ਨਾਮ ਤੇ ਬਾਣੀ ਇਹ ਦਿਮਾਗੀ ਕਸਰਤ ਨਹੀਂ ਹੈ, ਬੇਨਤੀ ਪਿਆਰ ਨਾਲ ਸੁਣਿਆ ਜੇ, ਦਿਮਾਗੀ ਕਸਰਤ ਨਹੀਂ ਹੈ। ਜਿਹਨੇ ਦਿਮਾਗੀ ਕਸਰਤ ਕਰਨੀ ਹੈ ਨਾ ਤੇ ਭਲਾਵੇਂ ਅੱਖਰ ਪੜ੍ਹ ਲਿਆ ਕਰੋ, ਵੱਖਰੇ ਵੱਖਰੇ ਅਲਜ਼ਬਰੇ ਦੇ ਸਵਾਲ ਕੱਢ ਲਿਆ ਕਰੋ, ਸਵਾਲ ਤੇ ਤਾਂ ਕੱਢੀਏ ਜੇ ਚਾਰ ਜਮਾਤਾਂ ਪੜ੍ਹੇ ਹੋਈਏ, ਪ੍ਰੋਫੈਸਰ ਤੇ ਅਸੀਂ ਸੱਤ ਅੱਠ ਪੜ੍ਹ ਕੇ ਬਣੇ ਹਾਂ, ਅਲਜਬਰੇ ਦਾ ਤੇ ਸਾਨੂੰ ਪਤਾ ਕੋਈ ਨਹੀਂ, ਮੈਥੇਮੈਟਿਕ ਵਾਲੀ ਸਾਨੂੰ ਪਤਾ ਕੋਈ ਨਹੀਂ, ਐਸਟਰੋਨਮੀ ਸਾਨੂੰ ਪਤਾ ਕੋਈ ਨਹੀਂ, ਕੈਮਿਸਟਰੀ ਫਿਜ਼ਿਕਸ ਦੀ ਸਾਨੂੰ ਜਾਣਕਾਰੀ ਕੋਈ ਨਹੀਂ, ਫਿਰ ਬੇਨਤੀ ਜਿਹੜੀ ਤੇ ਲਿਆਉਣਾ ਚਾਹੁੰਦਾ ਆਪ ਜੀ ਨੂੰ ਪਿਆਰ ਨਾਲ, ਦਿਮਾਗੀ ਕਸਰਤ ਨਹੀਂ ਹੈ ਵਾਹਿਗੁਰੂ ਵਾਹਿਗੁਰੂ ਜਪਣਾ, ਵਾਹਿਗੁਰੂ ਵਾਹਿਗੁਰੂ ਜਪਣਾ ਅੰਦਰ ਨੂੰ ਸ਼ਾਂਤ ਕਰਨ ਵਾਸਤੇ, ਕਿਉਂਕਿ ਪਰਮਾਤਮਾ ਦਾ ਨਾਮ ਕਾਲ ਤਾਤੀ ਠਾਂਡਾ ਹਰਨਾਓ। ਸੰਸਾਰ ਤਪਦਾ ਪਿਆ ਤੇ ਅਸੀਂ ਸੰਸਾਰ ਵਿੱਚ ਪੈ ਕੇ ਤਪ ਰਹੇ ਹਾਂ, ਤੇ ਤੀਜੀ ਬੇਨਤੀ ਕਰ ਰਹੇ ਹਾਂ। ਰਹਿਤ ਮਰਜ਼ਾਦਾ ਇਹ ਗੱਲ ਕਹਿੰਦੀ ਹੈ ਸ਼ਖਸੀ ਰਹਿਣੀ ਅੰਦਰ, ਕਿ ਹਰੇਕ ਸਿੱਖ ਪੈਰ ਰਾਤ ਰਹਿੰਦੀ ਇਸ਼ਨਾਨ ਪਾਣ ਕਰਕੇ ਇੱਕ ਅਕਾਲ ਪੁਰਖ ਦਾ ਧਿਆਨ ਧਰ ਕੇ ਵਾਹਿਗੁਰੂ ਦਾ ਜਾਪ ਜਪੇ। ਹੁਣ ਰਹਿਤ ਮਰਜ਼ਾਦਾ ਵੀ ਕਹਿੰਦੀ ਜਾਪ ਜਪੇ, ਗੁਰੂ ਰਾਮਦਾਸ ਸਾਹਿਬ ਕਹਿੰਦੇ ਗੁਰ ਸਤਿਗੁਰ ਕਾ ਜੋ ਸਿੱਖ ਕਾਏ ਸੋ ਭਲਕੇ ਉੱਠ ਹਰ ਨਾਮ ਧਿਆਵੈ, ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤਸਰ ਨਹਾਵੈ। ਤੇ ਭਾਈ ਗੁਰਦਾਸ ਜੀ ਵੀ ਕਹਿੰਦੇ ਜਪਣਾ, ਤੇ ਅਸੀਂ ਪਤਾ ਨਹੀਂ ਕਿੱਥੋਂ ਗੁਰਮਤਿ ਸਿੱਖ ਲਈ, ਅਸੀਂ ਕਹਿੰਦੇ ਜੀ ਇਹ ਦਿਮਾਗੀ ਕਸਰਤ ਹੋ ਗਈ। ਨਹੀਂ, ਜਿਹੜੇ ਰੱਬ ਦੇ ਪਿਆਰਿਆਂ ਦੇ ਅੰਦਰ ਸ਼ਾਂਤੀ ਆਈ ਨਾ, ਉਹ ਕੀ ਕਰਦੇ ਆ, ਨਾਮੋ ਚਿਤ, ਤਿੰਨ ਗੱਲਾਂ ਨੇ, ਚਿੰਤਨ ਕਰਨਾ, ਪੜ੍ਹਨਾ ਤੇ ਧਿਆਨ ਲਾਉਣਾ। ਤਿੰਨੇ ਵੱਖਰੇ ਸਬਜੈਕਟ ਨੇ। ਪਹਿਲਾਂ ਪੜ੍ਹਨਾ, ਵਾਹਿਗੁਰੂ ਵਾਹਿਗੁਰੂ ਜਪਣਾ, ਬਾਣੀ ਜਪਣੀ, ਇਹ ਪੜ੍ਹਨਾ ਹੈ। ਪੜ੍ਹ ਫਿਰ ਇਹਦੇ ਵਿੱਚ ਧਿਆਨ ਲਾਉਣਾ, ਇਹਨੂੰ ਧਿਆਨ ਵੱਲ ਲਿਜਾਣਾ, ਫਿਰ ਇੱਕ ਦਿਨ ਚਿੰਤਨ ਦਾ ਹਿੱਸਾ ਬਣ ਜਾਏਗਾ ਚਿੰਤਨ ਦਾ। ਫਿਰ ਊਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦ ਨਾਮ, ਊਠਤ ਬੈਠਤ ਸੋਵਤ ਧਿਆਈਐ, ਮਾਰਗ ਚਲਤ ਹਰੇ ਹਰ ਗਾਈਐ। ਉਹਨਾਂ ਗੁਰਮੁਖਾਂ ਦੇ ਅੰਦਰ ਸ਼ਾਂਤੀ ਆਉਂਦੀ ਹੈ ਜਿਨ੍ਹਾਂ ਦੇ ਚਿੰਤਨ ਵਿੱਚ, ਜਿਨ੍ਹਾਂ ਦੇ ਪੜ੍ਹਨ ਵਿੱਚ ਤੇ ਜਿਨ੍ਹਾਂ ਦੇ ਧਿਆਨ ਵਿੱਚ, ਲਹਿਬ ਵਿੱਚ ਹਮੇਸ਼ਾ ਪਰਮਾਤਮਾ ਦਾ ਨਾਮ ਟਿਕਿਆ ਹੈ ਜੀ।
ਨਾਮ ਪਦਾਰਥ ਪਾਇਆ ਚਿੰਤਾ ਗਈ ਬਿਲਾਏ,
ਬਿਲਾਏ ਦਾ ਅਰਥ ਹੈ ਨਸ ਜਾਣਾ, ਉਹਨਾਂ ਦੀ ਚਿੰਤਾ ਨਸ ਗਈ। ਕਿਉਂ? ਇਹਨੂੰ ਅਣਵੇ ਅਰਥ ਕਰਨਾ ਕਹਿੰਦੇ ਨੇ, ਪਛਲੇਰੀ ਅੱਧੀ ਪੰਕਤੀ ਚੁੱਕ ਕੇ ਅੱਗੇ ਲਿਆਉਣੀ। ਨਾਮ ਪਦਾਰਥ ਪਾਇਆ ਚਿੰਤਾ ਗਈ ਬਿਲਾਏ, ਚਿੰਤਾ ਨਸ ਗਈ। ਬੜੀ ਸੌਖੀ ਉਦਾਹਰਣ ਦਿਆਂ ਤੁਹਾਡੇ ਚਰ ਧਿਆਨ ਨਾਲ ਸੁਣਿਓ। ਜਿਹਦੇ ਕੋਲੇ ਮਾਇਆ ਦਾ ਪਦਾਰਥ ਹੋਵੇ ਨਾ, ਤੁਸੀਂ ਦੁਨੀਆ 'ਚ ਬੋਲੀ ਤੇ ਵਹਿੰਦੇ ਹੁੰਦੇ, ਉਹਨਾਂ ਟੈਂਡਰ ਲੱਗਣੇ ਹੋਣੇ, ਬੋਲੀ ਲੱਗਣੀ। ਜਿਹਦੇ ਕੋਲੇ ਧਨ ਹੋਵੇ ਬਹੁਤ ਜ਼ਿਆਦਾ, ਉਹ ਐਨ ਬੇਫਿਕਰ ਹੋ ਕੇ ਖੜ ਕੇ ਬੋਲੀ ਦਿੰਦਾ, ਉਹਨੂੰ ਕੋਈ ਚਿੰਤਾ ਨਹੀਂ, ਵੱਧਦੀ ਰਹੇ ਬੋਲੀ, ਕਿਉਂਕਿ ਉਹਦੇ ਕੋਲੇ ਧਨ ਬੜਾ। ਜਿਹਦੇ ਕੋਲੇ ਦੁਨੀਆ ਦਾ ਧਨ ਹੈ, ਉਹ ਦੁਨੀਆ ਦੇ ਪਦਾਰਥ ਦੀ ਬੋਲੀ ਜਿੰਨੀ ਮਰਜ਼ੀ ਹੋ ਜਾਏ, ਉਹ ਐਨ ਸਟੇਬਲ ਹੋ ਕੇ, ਸਟੈਂਡ ਹੋ ਕੇ ਖੜ ਕੇ ਬੋਲੀ ਦਿੰਦਾ। ਤੇ ਇਹ ਪਾਵਨ ਪਵਿੱਤਰ ਸਥਾਨ ਦਾ ਇਤਿਹਾਸ ਹੈ। ਅੱਜ ਤੋਂ ਘੱਲੂ ਘਾਰੇ ਤੀਸਰੇ ਦੀ ਸ਼ੁਰੂ ਹੋਣੀ, ਤੇ ਯਾਦ ਰੱਖਿਓ ਸੰਗਤ ਜੀ, ਉਹਨਾਂ ਨੇ ਜਿਨ੍ਹਾਂ ਦੇ ਕੋਲੇ ਨਾਮ ਪਦਾਰਥ ਪਾਲਿਆ, ਚਿੰਤਾ ਉਹਨਾਂ ਦੀ ਨਸ ਗਈ, ਉਹਨਾਂ ਨੂੰ ਮੌਤ ਦੀ ਵੀ ਮਰਨ ਦੀ ਵੀ ਕੋਈ ਚਿੰਤਾ ਨਹੀਂ, ਕਿਉਂਕਿ ਉਹਨਾਂ ਨੂੰ ਪਤਾ ਕਿ ਜਿਹੜਾ ਗੁਰੂ ਦੇ ਦਰ ਤੇ, ਗੁਰੂ ਲਈ, ਸਿਧਾਂਤ ਲਈ ਆਪਣੇ ਆਪ ਨੂੰ ਕੁਰਬਾਨ ਕਰਦਾ, ਉਹ ਮਰਨ ਵਾਲਾ ਨਹੀਂ ਹੁੰਦਾ, ਉਹ ਸ਼ਹੀਦ ਹੁੰਦਾ ਹੈ। ਉਹਦੇ ਕੋਲੇ ਨਾਮ ਪਦਾਰਥ ਹੈ। ਜਿਹਦੇ ਕੋਲੇ ਨਾਮ ਪਦਾਰਥ ਹੈ, ਤੱਤੀ ਤਵੀ ਤੇ ਨਹੀਂ ਡੋਲੇ। ਉੱਥੇ ਵੀ ਕਿਹਾ ਨਾ, ਹਰ ਨਾਮ ਪਦਾਰਥ ਨਾਨਕ ਮੰਗੈ, ਆਰੇ ਥੱਲੇ ਨਹੀਂ ਡੋਲੇ, ਦੇਗੇ 'ਚ ਨਹੀਂ ਡੋਲੇ। ਇਸ ਪਾਵਨ ਪਵਿੱਤਰ ਸਥਾਨ ਤੇ ਟੈਂਕਾਂ ਤੇ ਤੋਫਾਂ ਦੇ ਸਾਹਮਣੇ ਵੀ ਖੜ ਕੇ ਉਹਨਾਂ ਨੇ ਪੜਿਆ, ਕਬੀਰ ਮੋਹੇ ਮਰਨੇ ਕਾ ਚਾਓ ਹੈ, ਮਰੋ ਤਾਂ ਹਰ ਕੈ ਦੁਆਰ, ਮਤ ਹਰ ਪੁੱਛਿਆ ਕੌਣ ਹੈ ਪਰਾ, ਮਾਰੇ ਬਾਰ। ਕਿਉਂ? ਕਿਉਂਕਿ ਉਹਨਾਂ ਦੇ ਕੋਲੇ ਨਾਮ ਦਾ ਪਦਾਰਥ ਹੈ, ਤੇ ਜਿਹੜੀ ਮਰਨ ਹੋਣ ਦੀ ਜਿਹੜੀ ਚਿੰਤਾ ਹੈ, ਉਹਨਾਂ ਦੀ ਨਸ ਗਈ, ਖਤਮ ਹੈ ਜੀ।
ਸਤਿਗੁਰ ਮਿਲਿਆ ਨਾਮ ਉਪਜੈ, ਤਿਸ ਨਾ ਭੁੱਖ ਸਭ ਜਾਏ।
ਗੁਰੂ ਨਾਲ ਮਿਲ ਕੇ ਨਾਮ ਉਪਜਦਾ। ਉਦਾਹਰਨ ਸੁਣਿਓ, ਹਰੇਕ ਬੀਜ ਵਿੱਚ ਸਮਰੱਥਾ ਹੈ ਕਿ ਉਹ ਆਪਣੇ ਵਿੱਚੋਂ ਦਰਖਤ ਨੂੰ ਪੈਦਾ ਕਰ ਸਕਦਾ ਹੈ, ਪਰ ਬੀਜ ਆਪਣੇ ਆਪ ਨਹੀਂ ਕਰ ਸਕਦਾ, ਉਹਨੂੰ ਆਪਣੇ ਵਿੱਚੋਂ ਦਰਖਤ ਪੈਦਾ ਕਰਨ ਲਈ ਧਰਤੀ ਚਾਹੀਦੀ, ਮਿੱਟੀ ਚਾਹੀਦੀ, ਤੇ ਮਿੱਟੀ ਨਾਲ ਉਹਨੂੰ ਵੱਤਰ ਵੀ ਚਾਹੀਦੀ। ਬਿਲਕੁਲ ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮਹਿ ਇਸ ਕਾ ਵਿਸਰਾਮ। ਕੋਈ ਦੋ ਰਾਵਾਂ ਨੇ, ਲੋਕ ਕਹਿੰਦੇ ਨੇ ਵੀ ਨਾਲੇ ਕਹਿੰਦੇ ਰੱਬ ਦਾ ਨਾਮ ਅੰਦਰ, ਰੱਬ ਅੰਦਰ ਹੀ ਹੈ ਜੀ, ਤਾਂ ਹੀ ਅਸੀਂ ਦੁਬਧਾ 'ਚ ਪੈਂਦੇ ਤੇ ਸੰਗਤ ਨੂੰ ਪਾਉਂਦੇ ਨਾ, ਵੀ ਫਿਰ ਜਪਣ ਦਾ ਕੀ ਫਾਇਦਾ ਜੀ, ਕਾਹਨੂੰ ਜਪਣਾ ਹੈ। ਜਪਣ ਦਾ ਅਰਥ ਹੈ ਵੱਤਰ ਬਣਾਉਣੀ, ਮਿੱਟੀ ਬਣਾਉਣੀ ਉਪਜਾਊ, ਜਿਹੜੀ ਅੰਦਰ ਦੀ ਸੁੱਕੀ ਮਿੱਟੀ ਨਾ, ਫਰੀਦਾ ਕਿੱਟੀ ਜੋਬਣ ਪਿੰਡ ਸੁੱਕ ਗਏ ਕਮਲਾਏ, ਇਹ ਅੰਦਰ ਦਾ ਹਿਰਦਾ ਹਰਿਆਵਲ ਵਿੱਚ ਆ ਜਾਏ ਤੇ ਰੁੱਤ ਬਣ ਜਾਏ, ਤੇ ਜਿਹੜਾ ਪਰਮਾਤਮਾ ਦਾ ਨਾਮ ਰੂਪੀ ਬੀਜ ਹੈ, ਜਦੋਂ ਫਿਰ ਕੋਈ ਗੁਰੂ ਨਾਲ ਜੁੜ ਜਾਂਦਾ, ਸਤਿਗੁਰ ਮਿਲਿਆ, ਨਾਮ ਉਪਜੈ। ਨੁਕਤਾ ਯਾਦ ਰੱਖਿਓ, ਇੱਕ ਚੀਜ਼ ਹੁੰਦੀ ਹੈ ਪੈਦਾ ਕਰਨੀ, ਇੱਕ ਹੁੰਦੀ ਉਪਜਣੀ, ਉਪਜਣਾ ਕਹਿ ਲਓ, ਉਤਭੁਜ ਕਹਿ ਲਓ, ਅੰਦਰੋਂ ਪ੍ਰਗਟ ਹੋਣੀ। ਜਿਵੇਂ ਬੀਜ ਮਿੱਟੀ 'ਚ ਬੀਜਿਆ, ਉਹ ਵਿੱਚੋਂ ਪ੍ਰਗਟ ਹੋਇਆ, ਉਪਜਿਆ, ਉੱਪਰ ਨੂੰ ਨਿਕਲਿਆ। ਇਵੇਂ ਰੱਬ ਦਾ ਨਾਮ ਜਿਹੜਾ ਸਾਡੇ ਅੰਦਰ ਹੈ, ਜਦੋਂ ਕੋਈ ਗੁਰੂ ਸ਼ਬਦ ਨਾਲ ਜੁੜ ਜਾਂਦਾ ਹੈ, ਉਹ ਫਿਰ ਪਰਮਾਤਮਾ ਦਾ ਨਾਮ ਸਤਿਗੁਰ ਮਿਲਿਆ ਨਾਮ ਉਪਜੈ। ਇਹਦੀ ਨਿਸ਼ਾਨੀ ਕੀ ਹੈ ਜੀ? ਤਿਸ਼ਨਾ ਭੁੱਖ ਸਭ ਜਾਇ, ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਇਹ ਪਰਮਾਤਮਾ ਦੇ ਨਾਮ ਦੀ ਅੰਦਰੋਂ ਪ੍ਰਗਟ ਹੋਣ ਦੀ ਨਿਸ਼ਾਨੀ ਹੈ ਜੀ।
ਨਾਨਕ ਨਾਮੇ ਰਤਿਆ ਨਾਮੋ ਪੱਲੇ ਪਾਏ।
ਜਿਹੜਾ ਫਿਰ ਇਸ ਗੁਰਮੁਖ ਹੈ, ਤਿਸ਼ਨਾ ਭੁੱਖ ਖਤਮ ਹੋ ਗਈ, ਅੰਦਰ ਸ਼ਾਂਤ ਹੋ ਗਿਆ, ਮਨ ਤਨ ਵਿੱਚ ਨਾਮ ਸਮਾ ਗਿਆ। ਕਿਉਂ? ਕਿਉਂਕਿ ਸਾਹਿਬ ਕਹਿਣ ਲੱਗੇ ਨਾਨਕ ਨਾਮੇ ਰਤੇ, ਉਹ ਨਾਮ ਵਿੱਚ ਇੰਨਾ ਰਤਿਆ ਗਿਆ, ਨਾਮੋ ਪੱਲੇ ਪਾਏ, ਹੁਣ ਸਭ ਕੁਝ ਉਹਦੇ ਲਈ ਨਾਮ ਹੈ, ਤੇ ਨਾਮ ਦਾ ਪਦਾਰਥ ਉਹਦੇ ਲਈ ਗੰਢ ਭਾਵ ਹਿਰਦੇ ਵਿੱਚ ਪ੍ਰਗਟ ਹੋ ਕੇ ਟਿਕਿਆ ਹੈ ਜੀ।
ਮਹੱਲਾ ਚੌਥਾ।
ਸਾਹਿਬ ਸਤਿਗੁਰੂ ਦੂਸਰੇ ਸ਼ਬਦ ਅੰਦਰ ਕਿਰਪਾ ਕਰਦੇ ਹਨ।
ਸਤਿਗੁਰ ਪੁਰਖ ਜੇ ਮਰਿਆ ਭ੍ਰਮ ਭ੍ਰਮਿਆ ਘਰ ਛੋੜ ਗਿਆ।
ਹੁਣ ਸੰਖੇਪ ਅੰਦਰ ਸੁਣਿਓ, ਹੁਣ ਆ ਗਈ ਕਰਵਟ ਵਾਲੇ ਦੀ ਵਾਰੀ, ਜਿਹਨੂੰ ਗੁਰੂ ਨੇ ਪਰੇ ਕਰ ਦਿੱਤਾ। ਸਤਿਗੁਰ ਪੁਰਖ ਜੇ ਮਾਰਿਆ, ਮਾਰਿਆ ਦਾ ਅਰਥ ਦੁਰਕਾਰੇ, ਗੁਰੂ ਨੇ ਪਰੇ ਕੀਤਾ। ਇੱਕ ਬੇਨਤੀ ਸੁਣਿਓ, ਵਾਰ ਵਾਰ ਯਾਦ ਰੱਖਿਓ, ਗੁਰੂ ਬਖਸ਼ ਦੇਵੇ ਅਰਦਾਸ ਕਰਿਓ। ਰੱਬ ਸਭ ਕੁਝ ਬਖਸ਼ ਦਿੰਦਾ ਹੈ, ਦੋ ਗੱਲਾਂ ਤੋਂ ਬਚਾ ਲਵੇ, ਇੱਕ ਅਹੰਕਾਰ ਤੇ ਇੱਕ ਨਿੰਦਿਆ। ਨਿੰਦਿਆ ਲਈ ਸਾਹਿਬ ਨੇ ਕਿਹਾ ਅਵਖਦ ਸਭੇ ਕੀਤੀਆਂ, ਨਿੰਦਕ ਕਾ ਦਾਰੂ ਨਾ ਹੀ। ਨਹਿਰਾ ਨੂੰ ਨਾ ਵੀ ਗੁਰੂ ਨੇ ਵੀ ਜਵਾਬ ਦੇ ਦਿੱਤਾ ਵੀ ਭਲਿਆ ਨਾ ਇਸ ਪਾਸੇ ਨਾ ਪੈ ਜਾਈ, ਇਹਦਾ ਇਲਾਜ ਹੀ ਕੋਈ ਨਹੀਂ, ਕੈਂਸਰ ਦਾ ਇਲਾਜ ਹੋ ਜਾਏਗਾ, ਗੁਰੂ ਰਹਿਮਤ ਕਰੇ ਵੱਡੇ ਵੱਡੇ ਰੋਗ ਕੱਟ ਦੇਵੇਗਾ। ਸਾਹਿਬ ਕਹਿੰਦੇ ਇਹਦਾ ਇਲਾਜ ਨਹੀਂ ਕੋਈ ਹੋਣਾ। ਦੂਜੀ ਗੱਲ, ਤੇ ਜਿਸ ਦਿਨ ਨਿੰਦਿਆ ਕਰਦੇ ਅਹੰਕਾਰ ਹੋ ਗਿਆ ਵੀ ਮੇਰੇ ਵਰਗਾ ਕਿਹੜਾ, ਤੇ ਗੁਰੂ ਸਾਹਿਬ ਕਹਿੰਦੇ ਚੇਤੇ ਰੱਖੀ, ਜਦੋਂ ਰੱਬ ਨੇ, ਬੜੇ ਧਿਆਨ ਨਾਲ ਸੁਣਿਓ, ਕਿਸੇ ਨੂੰ ਖੁਆਰ ਕਰਦੇ ਉਹਦੀ ਨਿੰਦਿਆ ਕਰਕੇ, ਈਰਖਾ ਕਰਕੇ, ਜਦੋਂ ਰੱਬ ਕਿਸੇ ਨੂੰ ਖੁਆਰ ਕਰਦਾ ਨਾ, ਉਹਦੇ ਖੁਆਰ ਕਰ ਤਰੀਕਾ ਹੀ ਵੱਖਰਾ ਹੈ, ਉਹ ਚੰਗੇ ਗੁਣ ਖੋਣੇ ਸ਼ੁਰੂ ਕਰ ਲੈਂਦਾ। ਜਿਹਦੇ ਕੋਲੋਂ ਮਿੱਠਤ ਖੋਣੀ ਚਲੀ ਜਾਏ, ਜਿਹਦੇ ਕੋਲੋਂ ਨਿਮਰਤਾ ਚਲੀ ਜਾਏ, ਜਿਹਦੇ ਕੋਲੋਂ ਗੁਰੂ ਦਾ ਭਰੋਸਾ ਚਲ ਜਾਏ, ਜਿਹਦੇ ਕੋਲੋਂ ਰੱਬ ਦਾ ਨਾਮ ਚਲਿਆ ਜਾਏ, ਮਤ ਭੁਲੇਖੇ 'ਚ ਰਹੇ ਮੇਰੇ ਕੋਲ ਬੜਾ ਕੁਝ ਹੈ, ਉਹ ਕੰਗਾਲ ਹੋ ਗਿਆ ਸਮਝ ਲਓ। ਗੁਰੂ ਗ੍ਰੰਥ ਸਾਹਿਬ ਦੇ ਬਚਨ ਨੇ, ਜਿਸ ਨੂੰ ਕਰਤਾ ਆਪ ਖੁਆਏ ਕੀ ਕਰਦਾ, ਖੁਸ ਲਏ ਚੰਗਿਆਈ, ਉਹਦੇ ਕੋਲੋਂ ਚੰਗੇ ਗੁਣ ਖੋਹ ਲੈਂਦਾ। ਤੇ ਚੰਗੇ ਗੁਣ ਕਿਹੜੇ ਨੇ? ਨਿਮਰਤਾ, ਸਹਿਣਸ਼ੀਲਤਾ, ਦਇਆ, ਗੁਰੂ ਦਾ ਭਰੋਸਾ, ਗੁਰੂ ਦਾ ਜਜ਼ਬਾ, ਗੁਰੂ ਦਾ ਵਿਸ਼ਵਾਸ। ਤੇ ਜੇ ਪੁੱਛਣ ਲੱਗ ਪੈਣ, ਸਮਝ ਲਓ ਕਰਤੇ ਨੇ ਖੁਆਰੀ ਸ਼ੁਰੂ ਕਰ ਦਿੱਤੀ। ਤੇ ਸਾਹਿਬ ਕਹਿਣ ਲੱਗੇ ਸਤਿਗੁਰ ਪੁਰਖ ਜੇ ਮਾਰਿਆ, ਜਿਹਨੂੰ ਉਹਨੇ ਦੁਰਕਾਰ ਦਿੱਤਾ, ਭ੍ਰਮ ਭਰਮਿਆ, ਸਮਝ ਲਓ ਭਰਮ ਵਿੱਚ ਪੈ ਗਿਆ। ਤੇ ਨਿਸ਼ਾਨੀ ਕੀ ਹੈ? ਘਰ ਛੋੜ ਗਿਆ। ਤੇ ਇੱਕ ਨੁਕਤਾ ਸੁਣਿਓ, ਜੇ ਦਿੱਤਾ ਹਲਕ ਜਾਏ ਨਾ, ਉਹਦੀ ਪਹਿਲੀ ਨਿਸ਼ਾਨੀ ਹੁੰਦੀ ਉਹ ਘਰ ਛੱਡ ਦਿੰਦਾ, ਦੂਜੀ ਨਿਸ਼ਾਨੀ ਹੁੰਦੀ ਉਹ ਘਰ ਦੇ ਮੈਂਬਰਾਂ ਨੂੰ ਵੱਢਦਾ, ਤੀਜੀ ਗੱਲ ਹੁੰਦੀ ਉਹ ਪਾਣੀ ਤੋਂ ਡਰਦਾ ਹੈ। ਕਿਉਂ? ਕਿਉਂਕਿ ਉਹਨੂੰ ਆਪਾਂ ਕਹਿੰਦੇ ਹਾਈਡਰੋਫੋਬੀਆ ਹੋ ਗਿਆ। ਤੇ ਯਾਦ ਰੱਖਿਓ, ਜਿਹੜਾ ਗੁਰੂ ਜਿਹਨੂੰ ਪਿੱਛੇ ਕਰ ਦੇਵੇ, ਜਿਹਨੂੰ ਗੁਰੂ ਦਰਕਾਰ ਦੇਵੇ, ਜਿਹਨੂੰ ਗੁਰੂ ਪਰੇ ਕਰ ਦੇਵੇ, ਉਹਦੀ ਨਿਸ਼ਾਨੀ ਕੀ ਹੈ? ਭ੍ਰਮ ਭਰਮਿਆ ਘਰ ਛੋੜ ਗਿਆ, ਉਹ ਗੁਰੂ ਦੀ ਗੱਲ ਛੱਡ ਕੇ ਵਿਗਿਆਨੀਆਂ ਨੂੰ ਬਹੁਤੀ ਪਹਿਲ ਦੇਣ ਲੱਗ ਪੈਂਦਾ। ਹਾਲਾਂਕਿ ਮੈਂ ਫਿਰ ਬੇਨਤੀ ਕਰਨਾ, ਗੁਰੂ ਦੀ ਰਹਿਮਤ ਸਦਕਾ ਵਿਗਿਆਨ ਦਾ ਹਰੇਕ ਨਿਯਮ ਪੜ੍ਹ ਕੇ ਵੇਖਿਓ, 50 ਸਾਲਾਂ ਬਾਅਦ ਬਦਲਦਾ। ਜੋ ਕੋਪਰਨਕਸ ਕਹਿੰਦਾ ਸੀ ਹਾਕਿੰਗ ਨੇ ਬਦਲਿਆ, ਜੋ ਨਿਊਟਨ ਕਹਿੰਦਾ ਸੀ, ਆਇਨਸਟਾਈਨ, ਡਾਰਵਨ, ਜਿੰਨਿਆਂ ਨੂੰ ਮਰਜ਼ੀ ਪੜ੍ਹੋ, ਬਦਲਦੇ ਰਹੇ, ਹਮੇਸ਼ਾ ਬਦਲਦਾ ਹੈ। ਅਤੇ ਜਿਹੜਾ ਗਿਆਨ ਹੈ ਰੱਬ ਦਾ, ਬ੍ਰਹਮ ਗਿਆਨ, ਇਹ ਸੱਚ ਪੁਰਾਣਾ ਹੋਵੇ ਨਾਹੀਂ। ਇਹ ਤਾਂ ਰੋਜ਼ ਚੜ੍ਹਦੀ ਕਲਾ ਹੁੰਦੀ, ਸਾਹਿਬ ਮੇਰਾ ਨੀਤ ਨਵਾਂ, ਪਰ ਅਸੀਂ ਕੀ ਕਰਦੇ ਹਾਂ? ਸਾਹਿਬ ਕਹਿੰਦੇ ਘਰ ਛੋੜ ਗਿਆ। ਅਤੇ ਦੂਜੀ ਗੱਲ, ਜਿਵੇਂ ਹਲਕਿਆ ਕੁੱਤਾ ਪਾਣੀ ਤੋਂ ਡਰਦਾ ਨਾ, ਅਤੇ ਜਿਹਨੂੰ ਆਪਣੇ ਦਿਮਾਗ ਦਾ ਹੰਕਾਰ ਹੋਣ ਲੱਗ ਜਾਏ, ਉਹ ਬਾਣੀ ਤੋਂ ਡਰਨ ਲੱਗ ਪੈਂਦਾ। ਹੁਣ ਬਾਣੀ ਨਹੀਂ ਚੰਗੀ ਲੱਗਦੀ ਉਹਨੂੰ, ਬੰਦਿਆਂ ਦੀਆਂ ਗੱਲਾਂ, ਇੱਕ ਦੂਜੇ 'ਤੇ ਚਿੱਕੜ ਸੁੱਟਣਾ, ਇਹ ਚੰਗਾ ਲੱਗਦਾ। ਮੈਂ ਤਾਂ ਬੇਨਤੀ ਹੈ ਤੁਹਾਡੇ ਚਰਨਾਂ 'ਚ, ਸਾਹਿਬ ਦੇ ਪਾਵਨ ਚਰਨਾਂ 'ਚੋਂ ਕਰਨ ਲੱਗਾ, ਪਿਆਰ ਨਾਲ ਬੇਨਤੀ ਸਮਝਿਓ। ਪ੍ਰਚਾਰਕ ਹੁੰਦੇ ਸਨ ਕੌਮ ਦੇ, ਤੇ ਹੈਨ ਗੁਰਮੁਖ ਜਨ। ਪ੍ਰਚਾਰਕ ਦਾ ਫਰਜ਼ ਹੁੰਦਾ ਪੰਥ ਨੂੰ ਨੇੜੇ ਲਿਆਉਣਾ, ਗੁਰੂ ਤੇ ਭਰੋਸਾ ਬਣਾਉਣਾ, ਸੰਗਤ ਵਿੱਚ ਪਰ ਪੈਦਾ ਕਰਨਾ, ਸਹਿਣਸ਼ੀਲਤਾ ਪੈਦਾ ਕਰਨੀ, ਨਿੰਦਿਆ ਤੋਂ ਬੁਰੇ ਕੰਮਾਂ ਤੋਂ ਵਰਜਣਾ। ਤੇ ਸਤਿਗੁਰੂ ਕਹਿਣ ਲੱਗੇ ਜਿਹਨੂੰ ਗੁਰੂ ਨੇ ਦੁਰਕਾਰ ਦਿੱਤਾ, ਸਮਝੋ ਭਰਮ ਗਿਆ ਤੇ ਭਰਮ ਵਿੱਚ ਪੈ ਗਿਆ, ਘਰ ਛੋੜ ਗਏ। ਤੇ ਦੂਜਾ ਪਾ ਘਰ ਛੋੜਨ ਦਾ ਇਹ ਵੀ ਹੈ ਵੀ ਉਹ ਗੁਰੂ ਨੂੰ ਛੱਡ ਕੇ ਬੰਦਿਆਂ ਦੇ ਗੋਡੇ ਘੁੱਟਣ ਲੱਗ ਪੈਂਦਾ, ਕਿਸੇ ਕੋਲੇ ਹੋਰ ਜਾ ਕੇ ਝੁਕਣ ਲੱਗ ਪੈਂਦਾ। ਇਸ ਲਈ ਸਾਹਿਬ ਕਹਿੰਦੇ ਜਿਹੜਾ ਘਰ ਛੋੜ ਜਾਏ, ਜੇ ਗੁਰੂ ਨਾਲ ਚੰਗਾ ਲੱਗੇ, ਜਿਹਦਾ ਗੁਰੂ ਤੋਂ ਭਰੋਸਾ ਉੱਠ ਜਾਏ, ਸਮਝ ਲਓ ਸਤਿਗੁਰੂ ਨੇ ਉਹਨੂੰ ਦੁਰਕਾਰ ਦਿੱਤਾ ਹੈ। ਜੇ
ਉਸ ਪਿੱਛਾ ਵੱਜੈ ਫੱਕੜੀ, ਮੋਹ ਕਾਲਾ ਆਗੈ ਭਇਆ।
ਫੱਕੜੀ ਦਾ ਅਰਥ ਹੈ ਉਹਦੇ ਪਿੱਛੇ ਲੋਕੀ ਤੋਏ ਤੋਏ ਕਰਦੇ ਨੇ, ਉਹ ਆਪਣੇ ਆਪ ਨੂੰ ਬੜਾ ਚੰਗਾ ਸਮਝਦਾ। ਤੁਸੀਂ ਯਾਦ ਰੱਖਿਓ, ਹੰਕਾਰੀ ਪੁਰਸ਼ ਕਦੇ ਨਹੀਂ ਕਹੇਗਾ ਵੀ ਮੈਂ ਨਹੀਂ ਵਾਂ। ਤਾਂ ਹੀ ਤੇ ਸਿਆਣਿਆਂ ਦੀ ਕਹਾਵਤ ਹੈ ਨਾ ਵੀ 100 ਸਿਆਣੇ ਇੱਕੋ ਮਤ, ਮੂਰਖਾਂ ਆਪੋ ਆਪਣੀ। ਹੰਕਾਰੀ ਹਮੇਸ਼ਾ ਮੂਰਖ ਹੁੰਦਾ ਹੈ। ਦੋ ਮੂਰਖ ਇਕੱਠੇ ਨਹੀਂ ਬਹਿ ਸਕਦੇ, 100 ਸਿਆਣੇ ਇਕੱਠੇ ਬੈਠਦੇ ਨੇ, ਕਿਉਂਕਿ ਮਤ ਇੱਕ ਹੈ। ਤੁਹਾਡੇ ਸਾਹਮਣੇ ਕਿੰਨੇ ਮਹਾਂਪੁਰ ਇਕੱਠੇ ਬੈਠੇ ਨੇ, ਕੋਈ ਲਈ ਪੰਜਾਬੀ ਬੋਲਣ ਵਾਲਾ ਹੈ, ਕੋਈ ਬਾਬਾ ਕਬੀਰ ਸਾਹਿਬ ਪੂਰਬੀ ਹਿੰਦੀ ਬੋਲਦੇ ਨੇ, ਕੋਈ ਸੰਸਕ੍ਰਿਤ ਅਤੇ ਬੰਗਾਲੀ ਹੋਣ ਵਾਲੇ ਜੈਦੇਵ ਨੇ। ਯਾਦ ਰੱਖਿਓ ਸਾਰੇ ਇਕੱਠੇ ਨੇ ਨਾ, ਕਿਉਂਕਿ ਮਤ ਇੱਕ ਹੈ, ਇੱਕ ਰੱਬ ਦੀ ਗੱਲ, ਇੱਕ ਨਾਮ ਦੀ ਗੱਲ ਹੈ। ਤੇ ਪਰ ਸਾਹਿਬ ਕਹਿਣ ਲੱਗੇ ਜਿਹੜਾ ਐਸਾ ਹੋਵੇ ਜਿਹਨੂੰ ਗੁਰੂ ਦਰਕਾਰ ਦੇਵੇ, ਉਸ ਪਿੱਛੇ ਵੱਜੇ ਫੱਕੜੀ। ਲੋਕ ਪਿੱਛੇ ਵੀ ਤੋਏ ਤੋਏ ਕਰਦੇ ਨੇ, ਮੋਹ ਕਾਲਾ ਆਗੈ ਭਇਆ। ਤੇ ਇੱਥੇ ਲੋਕ ਤੇ ਪ੍ਰਲੋਕ ਅੰਦਰ, ਪਰਮਾਤਮਾ ਕੀ ਦਰਗਾਹ ਅੰਦਰ, ਪਰਮਾਤਮਾ ਦੇ ਦਰ ਤੇ ਮੋਹ ਕਾਲਾ ਭਾਵ ਬੁਰੇ ਕਰਮ ਕਮਾ ਕੇ ਬੁਰੇ ਕਰਮਾਂ ਦਾ ਲੇਖਾ ਪੱਲੇ ਬੰਨ ਕੇ ਲਜਾਂਦਾ ਹੈ। ਜੇ
ਉਸ ਅਰਲ ਬਰਲ ਮੋਹ ਨਿਕਲੈ, ਨਿਤ ਝੱਗੂ ਸੁੱਟਦਾ ਮੋਆ।
ਹੁਣ ਵੇਖੋ ਪਿਆਰ ਨਾਲ ਸਮਝਿਓ, ਇਹ ਗੁਰੂ ਦੇ ਬਚਨ ਨੇ, ਆਪਾਂ ਇੱਧਰ ਉੱਧਰ ਨਹੀਂ ਕਰ ਸਕਦੇ। ਉਹਦੀ ਹਾਲਤ ਹੁੰਦੀ ਉਸ ਅਰਲ ਬਾਰਲ ਮੋਹ ਨਿਕਲੈ, ਮੋਹ ਨਿਕਲੈ ਬੋਲ ਨਹੀਂ ਰਿਹਾ, ਇਹਦਾ ਮਤਲਬ ਅੰਦਰ ਦੇ ਅਵਗੁਣ ਇੰਨੇ ਭਾਰੀ ਹੋ ਗਏ ਵੀ ਜ਼ਬਾਨ ਤੇ ਕੰਟਰੋਲ ਨਹੀਂ ਰਿਹਾ, ਅਰਲ ਬਰਲ ਨਿਕਲ ਰਿਹਾ। ਤੁਸੀਂ ਸਿਆਣੇ ਹੋ, ਬੋਲਣਾ ਤੇ ਨਿਕਲਣਾ ਇੱਕ ਚੀਜ਼ ਪ੍ਰਗਟ ਕਰਨੀ ਇੱਕ ਆਟੋਮੈਟਿਕਲੀ ਹੋਣੀ। ਸਤਿਗੁਰੂ ਕਹਿੰਦੇ ਇੰਨਾ ਉਹਦੇ ਅੰਦਰ ਅਹੰਕਾਰ ਕਿ ਪਤਾ ਹੀ ਨਹੀਂ ਲੱਗਦਾ ਮੈਂ ਕੀ ਬੋਲ ਰਿਹਾ। ਨਿਤ ਝੱਗੂ ਸੁੱਟਦਾ ਮੋਆ, ਨਿਤ ਨਿੰਦਿਆ ਰੂਪੀ ਝੱਗ ਸੁੱਟਦਾ। ਇੱਕ ਵੀ ਫਿਰ ਸੁਣਿਓ, ਸਾਡਾ ਫਰਜ਼ ਹੈ ਅਸੀਂ ਗੁਰੂ ਕੇ ਸਥਾਨਾਂ ਪ੍ਰਤੀ ਸੰਗਤ ਦੀ ਭਾਵ ਬਣਾਈਏ, ਤੇ ਅਸੀਂ ਕੀ ਕਰਨੇ ਆ, ਅਸੀਂ ਉਲਟੀਆਂ ਝੱਗ ਸੁੱਟਦੇ ਹਾਂ। ਸਾਡਾ ਫਰਜ਼ ਬਣਦਾ ਸਾਡੇ ਇੱਕਤਾ ਪ੍ਰਤੀ, ਸਾਡੇ ਇਤਿਹਾਸਕ ਸਥਾਨਾਂ ਪ੍ਰਤੀ ਅਸੀਂ ਕੌਮ ਦੇ ਅੰਦਰ ਜਜ਼ਬਾ ਪੈਦਾ ਕਰੀਏ। ਯਾਦ ਰੱਖਿਓ, ਗਿਆਨ ਜ਼ਰੂਰੀ ਹੈ ਪਰ ਗੁਰਮਤਿ ਬਾਣੀ ਦਾ ਹੋਵੇ, ਪਰ ਜੇ ਜਜ਼ਬਾ ਨਾ ਹੋਵੇ ਤੇ ਵੱਡੇ ਵੱਡੇ ਗਿਆਨੀ ਲੋਕ ਉਹਨਾਂ ਨੂੰ ਲੋਕ ਕੰਨੋਂ ਫੜ ਕੇ ਜਿੱਦਣ ਮਰਜ਼ੀ ਤੋਰ ਲੈਣ। ਤੇ ਅਸੀਂ ਕੀ ਕਰਨੇ, ਜਿਹੜੀ ਬੇਨਤੀ ਕਰ ਰਹੇ ਹਾਂ। ਸਾਹਿਬ ਕਹਿੰਦੇ ਉਸ ਮਨਮੁੱਖ ਦੀ ਹਾਲਤ ਨਿਤ ਝੱਗੂ ਸੁੱਟਦਾ ਵਾ, ਨਿਤ ਹੀ ਕਦੇ ਨਾ ਕਦੇ ਕਿਸੇ ਪ੍ਰਤੀ, ਕਦੇ ਕਿਸੇ ਪ੍ਰਤੀ। ਸਾਹਿਬ ਕਹਿੰਦੇ ਨਹੀਂ ਭਲਿਆ, ਇਹ ਮਨਮੁੱਖ ਦੀ ਸਥਿਤੀ ਹੈ ਕਿ ਉਹ ਅਰਲ ਬਰਲ ਉਹਦੇ ਮੂੰਹੋਂ ਨਿਕਲ ਰਿਹਾ। ਇਹਦਾ ਮਤਲਬ ਉਹ ਮਾਲਕ ਦੇ ਦਰਗਾਹ ਅੰਦਰ ਗੁਰੂ ਤੋਂ ਫਿਟਕਾਰਿਆ ਗਿਆ ਤੇ ਕਰਤਾ ਪੁਰਖੋ ਤੋਂ ਚੁੰਗਿਆਈਆਂ ਖੋ ਰਿਹਾ ਤੇ ਨਿਤ ਨਿੰਦਿਆ ਰੂਪੀ ਝੱਗ ਉਹ ਸੁੱਟਦਾ ਹੈ। ਜੇ
ਕਿਆ ਹੋਵੇ ਕਿਸੇ ਹੀ ਦਾ ਕੀਤਾ, ਜਾਂ ਧੁਰ ਕਿਰਤ ਉਸ ਦਾ ਇਹੋ ਜਿਹਾ ਪਿਆ।
ਸਮਾਂ ਬੜਾ ਸੀਮਿਤ ਹੈ, ਪੁਆਇੰਟ ਟੂ ਪੁਆਇੰਟ ਸਮਝਿਓ। ਗੁਰੂ ਰਾਮਦਾਸ ਸਾਹਿਬ ਦੇ ਬਚਨ ਨੇ ਕਿਰਪਾ ਕੀਤੀ, ਅਸੀਂ ਆ ਸੱਚੇ ਪਾਤਸ਼ਾਹ ਨੂੰ ਸਮਝਾਇਆ ਨਹੀਂ ਜਾ ਸਕਦਾ। ਸਾਹਿਬ ਕਹਿੰਦੇ ਭਾਈ ਐਸਾ ਜਿਹੜਾ ਪੁਰਸ਼ ਹੈ ਨਾ, ਜਿਹਦੇ ਮਾਲਕ, ਫਿਰ ਯਾਦ ਰੱਖਿਓ ਵਾਰ ਵਾਰ, ਜਿਹਦੇ ਰੱਬ ਖੁਆਰ ਕਰਨ ਲੱਗ ਪਿਆ ਨਾ, ਦੁਨੀਆਂ ਤੇ ਕਿਤੇ ਚਲੇ ਜਾਇਓ ਇਲਾਜ ਨਹੀਂ ਹੋਣਾ। ਇਸ ਲਈ ਇੱਕੋ ਹੀ ਤਰੀਕਾ ਸੀ ਬੇਨਤੀ ਦਾ, ਨਿਮਨ ਭਾਵ ਵਿੱਚ ਹੁੰਦਾ। ਫਿਰ ਸਾਹਿਬ ਕਹਿੰਦੇ ਕਿਆ ਹੋਵੇ ਕਿਸੇ ਹੀ ਦਾ ਕੀਤਾ। ਕਹਿੰਦੇ ਦਾਲ ਰਿੱਝਦੀ ਹੁੰਦੀ ਹੈ, ਕੋਕੜੂ ਨੂੰ ਭਾਵੇਂ ਸਾਲ ਅੱਗ ਤੇ ਰੱਖੀ ਰੱਖੋ, ਕੋਕੜੂ ਫਿਰ ਵੀ ਨਹੀਂ ਰਿੱਝਦਾ ਹੁੰਦਾ, ਕੋਕੜੂ ਨਹੀਂ ਰਿੱਝਦਾ ਤੇ ਦਾਲ ਰਿੱਝਦੀ ਹੈ। ਭਾਵ ਕੀ ਹੈ, ਜੇ ਅਵਗਣ ਵੀ ਹੋ ਤੇ ਨਿਮਰਤਾ ਨਾਲ ਬੇਨਤੀ ਕਰ ਲੈ ਤੇ ਹਿਰਦਾ ਭਿੱਜ ਜਾਂਦਾ, ਪਿਆਰ ਬਣ ਜਾਂਦਾ। ਜੇ ਹੰਕਾਰ ਦਾ ਕੋਕੜੂ ਹੋ ਗਏ ਹੋ ਤੇ ਰੋਜ਼ ਭਾਵੇਂ ਬਾਣੀ ਪੜ੍ਹਦਾ ਰਹੇ ਪਰ ਸਾਹਿਬ ਕਹਿਣ ਲੱਗੇ ਨਹੀਂ ਰਿੱਝ ਰਿਹਾ, ਨਹੀਂ ਭਿੱਜ ਰਿਹਾ ਹਿਰਦਾ। ਕਿਉਂ? ਕਿਉਂਕਿ ਪਹਿਲਾਂ ਹੀ ਹੰਕਾਰ ਹੈ ਵੀ ਮੈਂ ਬੜਾ ਉੱਚਾ। ਸਾਹਿਬ ਕਹਿੰਦੇ ਐਸੇ ਪੁਰਸ਼ ਲਈ ਕਿਸੇ ਦੇ ਕੀਤੇ ਕੁਝ ਨਹੀਂ ਹੁੰਦਾ। ਸਤਿਗੁਰੂ ਜੀ ਕਿਉਂ, ਜਾਂ ਧੁਰ ਕਿਰਤ ਉਸ ਦਾ ਇਹੋ ਜਿਹਾ ਪਿਆ। ਇੱਕ ਉਦਾਹਰਨ ਸੁਣ ਲਿਓ, ਸਮਾਂ ਸੀਮਿਤ ਹੈ। ਜਹਾਜ਼ ਉੱਡਦਾ ਹੈ, ਸਾਨੂੰ ਲੱਗਦਾ ਹੈ ਵੀ ਉਹ ਆਪਣੇ ਆਪ ਚੱਲ ਰਿਹਾ, ਪਰ ਉਹਨੂੰ ਰਾਹ ਬਣਾ ਕੇ ਦਿੱਤਾ ਹੋਇਆ ਰਡਾਰ ਨੇ ਪਹਿਲਾਂ, ਥੱਲਿਓਂ ਕੰਟਰੋਲ 'ਚ ਹੈ ਨਾ, ਉਹ ਆਪਣੇ ਆਪ ਨਹੀਂ ਚੱਲ ਰਿਹਾ, ਕਿਸੇ ਦੇ ਕੰਟਰੋਲ ਵਿੱਚ ਚੱਲ ਰਿਹਾ। ਬਿਲਕੁਲ ਜਿਹੜਾ ਨਿੰਦਿਆ ਕਰਦਾ, ਅਰਲ ਬਰਲ ਬੋਲਦਾ, ਸਮਝੋ ਕੋਈ ਮਾੜੇ ਕਰਮ ਦਾ ਲੇਖ ਜ਼ਿੰਦਗੀ 'ਚ ਆ ਗਿਆ। ਚੰਗਾ ਭਲੀ ਚੱਲ ਰਹੀ ਜ਼ਿੰਦਗੀ ਵਿੱਚ ਕੋਈ ਇੰਨਾ ਬੁਰਾ ਕਰਮ ਆਇਆ, ਸਾਹਿਬ ਕਿ ਗੁਰੂ ਰਾਮਦਾਸ ਸਾਹਿਬ ਕਹਿੰਦੇ ਭਾਈ ਹੁਣ ਇਹਦਾ ਕੁਝ ਨਹੀਂ ਹੋ ਸਕਦਾ, ਕਿਉਂਕਿ ਰੱਬ ਦੇ ਅੰਦਰ ਇਹਦਾ ਕੋਈ ਧੁਰ ਕਰਮ ਹੀ, ਪੂਰਬਲਾ ਕਰਮ ਹੀ ਐਸਾ ਪ੍ਰਗਟ ਹੋਇਆ ਹੈ ਜੇ।
ਜਿੱਥੇ ਉਹ ਜਾਏ ਤਿੱਥੇ ਉਹ ਝੂਠਾ, ਕੂੜ ਬੋਲੇ ਕਿਸੇ ਨਾ ਪਾਵੇ।
ਜੋ ਵੀ ਉਹ ਬੋਲਦਾ ਹੈ ਸਾਹਿਬ ਕਹਿੰਦੇ ਬੋਲਿਆ ਕੂੜ ਹੀ ਹੁੰਦਾ, ਗਲਤ ਹੀ ਹੁੰਦਾ ਹੈ, ਉਹਦਾ ਮਨੁੱਖਤਾ ਨੂੰ ਵੀ ਅਤੇ ਉਹਨੂੰ ਆਪ ਨੂੰ ਕੋਈ ਫਾਇਦਾ ਨਹੀਂ ਹੁੰਦਾ। ਜਿੱਥੇ ਵੀ ਜਾਏ ਉੱਥੇ ਹੀ ਉਹ ਝੂਠਾ ਗਿਣਿਆ ਜਾਂਦਾ ਹੈ। ਇਹ ਲੱਖ ਆਪਣੇ ਆਪ ਨੂੰ ਸੱਚਾ ਬਣ ਕੇ ਆਪਣੇ ਆਪ ਨੂੰ ਸੱਚਾ ਹੋਣ ਦਾ ਯਤਨ ਕਰਦਾ ਰਹੇ, ਉਹਦਾ ਬੋਲਿਆ ਫਿਰ ਕਿਸੇ ਨੂੰ ਭਾਉਂਦਾ ਨਹੀਂ ਜੀ।
ਦੇਖੋ ਭਾਈ ਵਡਿਆਈ ਹਰ ਸੰਤ ਹੋ ਸਵਾਮੀ ਆਪਣੇ ਕੀ, ਜੈਸਾ ਕੋਈ ਕਰਾ ਤੈਸਾ ਕੋਈ ਪਾਵੇ।
ਸਾਹਿਬ ਕਹਿੰਦੇ ਵੇਖੋ ਆਪਣੇ ਮਾਲਕ ਸਵਾਮੀ ਦੀ ਵਡਿਆਈ ਭਾਈ ਜਨੋ, ਐਸਾ ਹੈ ਉਹ ਜੈਸਾ ਕੋਈ ਕਰੇ ਤੈਸਾ ਕੋਈ ਪਾਵੇ। ਇਹਦਾ ਮਤਲਬ ਕੀ ਹੈ ਫਿਰ ਬੇਨਤੀ ਸੁਣ ਲਿਓ। ਅਸੀਂ ਕਹਿ ਦਿੰਦੇ ਵੀ ਕੋਈ ਅੱਗੇ ਜਨਮ ਨਹੀਂ ਤੇ ਕੋਈ ਪਹਿਲਾਂ ਨਹੀਂ ਹੋਇਆ ਜੀ, ਇਹ ਗੁਰਮਤ ਕਹਿੰਦੀ ਹੈ। ਗੁਰੂ ਰਾਮਦਾਸ ਸਾਹਿਬ ਕਹਿੰਦੇ ਮਨ ਮੁੱਖਾਂ ਨੂੰ ਫਿਰ ਜਨਮ ਹੈ, ਨਾਨਕ ਹਰ ਭਾਏ, ਬਹੁਤ ਜਨਮ ਵਿਛੜੇ ਤੇ ਮਾਧੋ, ਇਹ ਜਨਮ ਤੁਹਾਰੇ ਲੇਖੇ। ਪੂਰਬਲੇ ਦੀ ਵੀ ਗੱਲ ਹੋ ਗਈ ਤੇ ਅੱਗੇ ਵੀ ਗੱਲ ਹੋ ਗਈ, ਪ੍ਰਮਾਣ ਹੋਰ ਵੀ ਬੜੇ ਨੇ, ਪਰ ਸਾਹਿਬ ਕਹਿੰਦੇ ਇਹਦਾ ਧੁਰ ਕਰਮ ਹੀ ਇਹੋ ਜਿਹਾ ਆ ਗਿਆ ਜ਼ਿੰਦਗੀ ਵਿੱਚ, ਹੁਣ ਇਹਦਾ ਕੀਤਿਆਂ ਕੁਝ ਨਹੀਂ ਹੋ ਸਕਦਾ। ਇਹ ਮਾਲਕ ਦੀ ਵਡਿਆਈ, ਉਹਦਾ ਕੌਸਮਿਕ ਲਾਓ ਦੀ ਖੇਡ ਹੈ। ਜਿਹੜ ਇਹਨੇ ਕਰਮ ਕੋਈ ਪੂਰਬਲਾ ਕੀਤਾ ਸੀ ਉਹ ਇਹਦਾ ਪ੍ਰਗਟ ਹੋ ਗਿਆ, ਇਹ ਉਸੇ ਦਾ ਫਲ ਹੁਣ ਖਾਣ ਲੱਗਾ ਹੈ ਜੀ।
ਇਹੋ ਬ੍ਰਹਮ ਵਿਚਾਰ ਹੋਵੇ ਦਰ ਸੱਚ, ਅੱਗੋਂ ਦੇ ਜਨ ਨਾਨਕ ਆਖ ਸੁਣਾਵੇ।
ਵੈਸੇ ਤਾਂ ਸਿੱਖ ਨੂੰ ਵਿਸ਼ਵਾਸ ਕਰਨਾ ਚਾਹੀਦਾ ਸਤਿਗੁਰ ਕੀ ਬਾਣੀ ਸਤ ਕਢਾਏ, ਕਿਹੜੇ ਬਚਨ ਤੇ, ਸਤਿਗੁਰੂ ਦੇ ਬਚਨ ਨੇ, ਨਾਨਕ ਆਖੇ ਰੇ ਮਨਾ ਸੁਨੇਹੋ ਸਿੱਖ ਸਹੀ, ਲੇਖਾ ਰੱਬ ਮਗੇਸੀਆ ਬੈਠਾ ਕੱਢ, ਸਪਸ਼ਟ ਕਿਹਾ। ਇੱਥੇ ਫਿਰ ਸਪਸ਼ਟ ਕਰ ਦਿੱਤਾ ਇਹੋ ਬ੍ਰਹਮ ਵਿਚਾਰ ਹੋਵੇ ਦਾ ਸੱਚ ਹੈ। ਸਤਿਗੁਰੂ ਕਹਿੰਦੇ ਇਹ ਬ੍ਰਹਮ ਦੀ ਵਿਚਾਰ, ਇਹ ਸੱਚੀ ਵਿਚਾਰ ਪਰਮਾਤਮਾ ਦੇ ਦਰ ਤੇ ਵਾਚੀ ਜਾਣੀ ਹੈ। ਤੂੰ ਕਹਿੰਦਾ ਵੀ ਅੱਗੇ ਕੀ ਹੋ ਜਾਏਗਾ, ਨਾ ਨਾ ਕਰਤ ਨਾ ਛੁੱਟੀ ਹੈ, ਬੈਣ ਗੁਣ ਜਮਪੁਰ ਜਾਹੇ। ਤੇ ਗੁਰੂ ਸਾਹਿਬ ਨੇ ਪਤਾ ਕਿੱਡੀ ਕਿਰਪਾ ਕੀਤੀ, ਅੱਗੋ ਦੇ ਜਨਕ ਆਖ ਸੁਣਾਵੇ। ਸਾਹਿਬ ਗੁਰੂ ਰਾਮਦਾਸ ਸਾਹਿਬ ਕਹਿੰਦੇ ਵਿਸ਼ਵਾਸ ਕਰਨਾ ਕਰ, ਨਹੀਂ ਕਰਨਾ ਨਾ ਕਰ, ਤੇਰੀ ਮਰਜ਼ੀ ਹੈ। ਮੈਂ ਉਹ ਵਿਚਾਰ ਹੋਣ ਤੋਂ ਪਹਿਲਾਂ ਤੈਨੂੰ ਦੱਸਤਾ, ਭਾਵ ਕੀ ਹੈ ਵੀ ਇਹ ਤੋਂ ਪਹਿਲਾਂ ਕਿ ਤੇਰੇ ਚੰਗੇ ਮਾੜੇ ਕਰਮਾਂ ਦਾ ਲੇਖਾ ਮਾਲਕ ਦੀ ਦਰਗਾਹ ਅੰਦਰ ਵਾਚਿਆ ਜਾਏ, ਜਿਹੜੇ ਆਪਾਂ ਬਚਨ ਪੜ੍ਹਨੇ, ਚੰਗੇ ਆਈਆਂ ਬੁਰੇ ਆਈਆਂ ਵਾਚਿਆ ਧਰਮ ਹਦੂਰ, ਇਹ ਤੋਂ ਪਹਿਲਾਂ ਸਾਹਿਬ ਕਹਿੰਦੇ ਅੱਗੋਂ ਦੇ, ਪਹਿਲਾਂ ਦੱਸਦਾ ਅੱਗੋਂ ਦੱਸਦਾ, ਜਨ ਨਾਨਕ ਆਖ ਸੁਣਾਵੇ। ਕਿਤੇ ਤੁਸੀਂ ਬਚਨ ਪੜ੍ਹਦੇ ਹੋ ਪਰਮੇਸ਼ਰ ਕਹਿ ਦੁਆਰਾ ਜੋ ਹੋਏ ਬਤੀਤਾ, ਸੋ ਨਾਨਕ ਆਖ ਸੁਣਾਵੇ। ਇਸ ਲਈ ਸਾਹਿਬ ਕਹਿੰਦੇ ਭਾਈ ਚੇਤਨਾ ਕਰ, ਸਲੋਕਾਂ ਤੋਂ ਬਾਅਦ ਸਾਹਿਬ ਪੌੜੀ ਅੰਦਰ ਬਖਸ਼ਿਸ਼ ਕਰਦੇ ਹਨ ਜੀ।
ਪੌੜੀ ਗੁਰ ਸੱਚਾ ਬੱਧਾ ਥੇ ਹੋ, ਰਖਵਾਲੇ ਗੁਰ ਦਿੱਤੇ।
ਹੁਣ ਫਿਰ ਬੜਾ ਧਿਆਨ ਦੇ ਆ ਜੇ ਸੰਗਤ ਜੀ, ਪਹਿਲੇ ਅੰਦਰ ਗੁਰਮੁਖ ਦੀ ਗੱਲ, ਦੂਜੇ ਸਲੋਕ ਚ ਮਨਮੁਖ ਦੀ ਗੱਲ, ਤੇ ਅਸੀਂ ਕਿਹਾ ਜੀ ਹੁਣ ਭਲਾ ਨਹੀਂ ਹੋ ਸਕਦਾ। ਸਾਹਿਬ ਕਹਿੰਦੇ ਇੱਕ ਤਰੀਕਾ ਹੈ ਜੇ ਭਲਾ ਹੋਣਾ, ਉਹ ਕਿੱਦਾਂ ਹੋ ਸਕਦਾ ਹੈ? ਹੁਣ ਪੌੜੀ ਹੈ ਦੋਵਾਂ ਸਲੋਕਾਂ ਦਾ ਆਧਾਰ, ਗੁਰ ਸੱਚਾ ਬੱਧਾ ਥੇਹ, ਗੁਰੂ ਨੇ ਸੱਚਾ ਪਿੰਡ ਬੰਨਿਆ। ਉਹ ਕਿਹੜਾ ਪਿੰਡ ਹੈ? ਜਿੱਥੇ ਤੁਹਾਡੇ ਤੇ ਕਿਰਪਾ ਹੋਈ, ਤੁਸੀਂ ਜੁੜ ਕੇ ਬੈਠੇ ਹੋ, ਸਤ ਸੰਗਤ ਤੇ ਸਤ ਸੰਗੀ ਵਾਲੇ ਬਣਾ ਦਿੱਤੇ, ਐਸਾ ਘਰ ਸਤਿਗੁਰੂ ਨੇ ਬਣਾ ਦਿੱਤਾ ਹੈ। ਸਾਹਿਬ ਕਹਿੰਦੇ ਗੁਰ ਸੱਚਾ ਬੱਧਾ ਥੇਹ, ਰਖਵਾਲੇ ਗੁਰ ਦੇ, ਜਿਹੜੇ ਸਤਸੰਗੀ ਨੇ ਨਾ, ਇਹ ਵਿਕਾਰੀ ਪੁਰਸ਼ਾਂ ਦੇ ਰਖਵਾਲੇ ਨੇ, ਭਾਵ ਜੇ ਉਹ ਸਤਸੰਗੀਆਂ ਕੋਲੇ ਬਹਿਣ ਲੱਗ ਜਾਣ ਤੇ ਜੇ ਹੁਣ ਰਖਵਾਲੇ ਕੋਲੋਂ ਮਾਲਕ ਦੂਰ ਭੱਜਿਆ ਫਿਰੇ ਤੇ ਫਿਰ ਰਖਵਾਲਾ ਕੀ ਕਰੇ, ਸਤ ਸੰਗਤ ਕੀ ਕਰੇ? ਬਾਬਾ ਕਬੀਰ ਸਾਹਿਬ ਨੇ ਕਿਹਾ ਨਾ, ਕਬੀਰ ਸਾਚਾ ਸਤਿਗੁਰ ਕਿਆ ਕਰੇ ਜੋ ਸਿੱਖਾ ਮੈਂ ਚੂਕ। ਜੇ ਰਖਵਾਲੇ ਤੋਂ ਦੂਰ ਭੱਜਿਆ ਫਿਰੇ ਫਿਰ ਤੇ ਖਤਰਾ ਹੈ ਨਾ। ਇਸ ਲਈ ਸਤ ਸੰਗਤ ਐਸਾ ਪਿੰਡ ਹੈ ਜਿਹਦੇ ਸਤਸੰਗੀ ਵਿਕਾਰਾਂ ਤੋਂ ਬਚਾਉਣ ਲਈ ਸਤ ਸੰਗਤ ਹੀ ਸਤ ਸੰਗੀ ਪੁਰਸ਼ ਹੀ ਰਖਵਾਲੇ ਹਨ ਜੇ।
ਪੂਰਨ ਹੋਈ ਆਸ ਗੁਰ ਚਰਨੀ ਮਨ ਰਤੇ,
ਜਿਨ੍ਹਾਂ ਦਾ ਮਨ ਗੁਰੂ ਦੇ ਚਰਨ ਨਾਮ ਵਿੱਚ ਰਤਿਆ ਗਿਆ, ਉਹਨਾਂ ਦੀਆਂ ਸਭੇ ਇੱਛਾ ਪੂਰੀਆਂ ਜਾਂ ਪਾਇਆ ਗਮ ਅਪਾਰਾ, ਸਾਰੀਆਂ ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੇ ਵਸ ਹੈ ਕਾਮ ਤੇ ਨਵ ਪੂਰੀਆਂ ਕਰਦਾ ਹੈ ਜੇ।
ਗੁਰ ਕਿਰਪਾਲ ਬੇਅੰਤ ਅਵਗੁਣ ਸਭ ਹਤੇ,
ਗੁਰੂ ਸਾਹਿਬ ਕਿਰਪਾਲੂ ਤੇ ਦਿਆਲੂ ਹਨ, ਸਾਰੇ ਅਵਗੁਣ ਹੱਥ ਦੇ ਖਤਮ ਕਰਦੇ ਹਨ ਜੇ।
ਗੁਰ ਆਪਣੀ ਕਿਰਪਾ ਧਾਰ ਆਪਣੇ ਕਰ ਲਿੱਤੇ,
ਜਿਹੜੇ ਗੁਰਬਾਣੀ ਨਾਮ ਨਾਲ ਪਿਆਰ ਕਰਦੇ ਨੇ, ਸਤਸੰਗਤ ਵਿੱਚ ਬਹਿੰਦੇ ਨੇ, ਸਤਿਗੁਰੂ ਕਿਰਪਾ ਕਰਕੇ ਉਹਨਾਂ ਨੂੰ ਆਪਣੇ ਕਰਕੇ ਰੱਖਿਆ ਕਰਦੇ ਹਨ ਜੇ।
ਨਾਨਕ ਸਦ ਬਲਿਹਾਰ ਜਿਸ ਗੁਰ ਕੇ ਗੁਣ ਇੱਤੇ,
ਸਾਹਿਬ ਜੀ ਅੰਤਲੀ ਪੰਗਤੀ ਅੰਦਰ ਪੌੜੀ ਅੰਦਰ ਕਿਰਪਾ ਕਰਦੇ ਹਨ, ਐਸੇ ਗੁਰੂ ਤੁਖਵਾਰ ਵਾਰ ਨੇ ਬਲਿਹਾਰ ਨੇ ਜਾਣੇ ਹਾਂ, ਜਿਹੜੇ ਗੁਰੂ ਅੰਦਰ ਇੰਨੇ ਗੁਣ ਨੇ, ਗੁਣ ਤੋਂ ਭਾਵ ਇੱਥੇ ਨੇ ਵੀ ਗੁਰੂ ਸਹਿਣਸ਼ੀਲਤਾ ਦਇਆ ਨਹੀਂ, ਉਹ ਗੁਰੂ ਦੇ ਗੁਣ ਦਾ ਅਰਥ ਹੈ ਬਖਸ਼ਿਸ਼ਾਂ, ਜਿਹੜੇ ਗੁਰੂ ਦੀਆਂ ਐਡੀਆਂ ਰਹਿਮਤਾਂ ਹਨ, ਐਸੇ ਸਤਿਗੁਰੂ ਤੋਂ ਲੱਖ ਵਾਰ ਬਲਿਹਾਰ ਜਾਂਦੇ ਹਾਂ। ਸਾਹਿਬ ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਦੀ ਲੜੀਵਾਰ ਕਥਾ ਦੇ ਤਹਿਤ ਸਾਹਿਬ ਗੁਰੂ ਰਾਮਦਾਸ ਸਾਹਿਬ ਜੀ ਜੈਤਸਰੀ ਰਾਗ ਅੰਦਰ ਕਿਰਪਾ ਕਰਦੇ ਹਨ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਜੈਤਸਰੀ ਮਹੱਲਾ ਚੌਥਾ।
ਜੈਤਸਰੀ ਰਾਗ ਹੈ ਜਿਹੜਾ, ਜੈਤ ਤੇ ਸ੍ਰੀ ਰਾਗ ਇਹਨਾਂ ਦੋਵਾਂ ਦੇ ਮਧੁਰ ਚੋਂ ਪੈਦਾ ਹੋਇਆ ਰਾਗ ਹੈ ਜੈਤ ਸ਼੍ਰੀ, ਜੈਤ ਤੇ ਸ਼੍ਰੀ ਰਾਗ। ਤੇ ਸਾਹਿਬ ਗੁਰੂ ਰਾਮਦਾਸ ਸਾਹਿਬ ਜੀ ਦਾ ਉਚਾਰਨ ਕੀਤਾ ਪਾਵਨ ਪਵਿੱਤਰ ਸ਼ਬਦ ਹੈ, ਜੈਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 11ਵਾਂ ਰਾਗ ਹੈ ਜੀ।
ਸਤ ਸੰਗਤ ਸਾਧ ਪਾਈ ਵੱਡ ਭਾਗੀ, ਮਨ ਚਲਤਾਉ ਭਇਓ ਅਰੂੜਾ।
ਕੇਵਲ ਆਪਾਂ ਸ਼ਬਦੀ ਅਰਥ ਕਰ ਸਕਾਂਗੇ, ਸਤ ਸੰਗਤ ਸਾਧ, ਗੁਰੂ ਦੀ ਕਿਰਪਾ ਸਦਕਾ ਜਦੋਂ ਇਹ ਸਤ ਸੰਗਤ ਮਿਲ ਗਈ ਤੇ ਵਡਭਾਗੀ ਹੋ ਗਿਆ ਮਨੁੱਖ, ਮਿਲਿਆ ਕਿ ਮਨ ਚਲ ਤੋਂ ਭਇਆ ਅਰੂੜਾ, ਜਿਹੜਾ ਮਨ ਚਲਾਏ ਮਾਨ ਹੈ ਨਾ, ਉਹ ਭਇਓ ਅਰੂੜਾ, ਉਹ ਟਿਕ ਗਿਆ। ਟਿਕਦਾ ਕਿੱਦਾਂ ਸਾਹਿਬ ਅਗਲੀਆਂ ਪੰਗਤੀਆਂ ਅੰਦਰ ਕਿਰਪਾ ਕਰਕੇ ਸਮਝਾਉਂਦੇ ਹਨ ਜੀ।
ਅਨਹਤ ਧੁਨ ਵਾਜੇ ਨਿਤ ਵਾਜੇ, ਹਰ ਅੰਮ੍ਰਿਤ ਧਾਰ ਰਸ ਲੀੜਾ।
ਹੁਣ ਉਸ ਗੁਰਮੁਖ ਦੇ ਅੰਦਰ ਜਿਹੜਾ ਨਾਮ ਨਾਲ ਜੁੜ ਗਿਆ, ਕਿਉਂਕਿ ਰਹਾਉ ਦੀਆਂ ਪੰਗਤੀਆਂ ਨਾਮ ਜਪਣ ਦੀ ਪ੍ਰੇਰਣਾ ਹੈ, ਉਹਦੇ ਅੰਦਰ ਅਨਹਤ ਧੁਨ ਵਾਜੇ ਹੈ ਨਿਤ ਵਾਜੇ, ਬਿਨਾਂ ਕਿਸੇ ਆਪਾਂ ਕਹਿ ਲਈਏ ਟਕਰਾ ਤੋਂ ਜਿਹੜੀ ਆਵਾਜ਼ ਪੈਦਾ ਹੁੰਦੀ ਹੈ, ਭਾਵ ਇੱਕ ਰਸ, ਉਹਦੇ ਅੰਦਰ ਰੱਬ ਦਾ ਨਾਮ ਚੱਲਦਾ ਹੈ ਤੇ ਉਹ ਇਸ ਅੰਮ੍ਰਿਤ ਧਾਰ ਅੰਮ੍ਰਿਤ ਰਸ ਨੂੰ ਲੀੜਾ ਕਹਿੰਦੇ, ਲੇੜਨਾ। ਲੇੜਨਾ ਆਪਾਂ ਜਿਵੇਂ ਪੰਜਾਬੀ ਦਾ ਸ਼ਬਦ ਸੀ ਵੀ ਪ੍ਰਸ਼ਾਦਿਆਂ ਨਾਲ ਖਾਣੇ ਨਾਲ ਲੇੜਿਆ ਗਿਆ, ਭਾਵ ਰੱਜ ਗਿਆ, ਉਸਨੇ ਅੰਮ੍ਰਿਤ ਰਸ ਨੂੰ ਇਸ ਤਰੀਕੇ ਨਾਲ ਪੀਤਾ, ਉਹ ਲੀੜਿਆ ਗਿਆ, ਭਾਵ ਬਿਲਕੁਲ ਅੰਮ੍ਰਿਤ ਰਸ ਨਾਲ ਤ੍ਰਿਪਤ ਹੈ ਜੀ।
ਮੇਰੇ ਮਨ ਜਪ ਰਾਮ ਨਾਮ ਹਰ ਰੂੜਾ।
ਸਾਹਿਬ ਰਹਾਉ ਦੀਆਂ ਪੰਗਤੀਆਂ ਚ ਪ੍ਰੇਰਨਾ ਦਿੰਦੇ ਹਨ, ਮੇਰੇ ਮਨ ਹੇ ਮੇਰਿਆ ਮਨਾ ਜਪ, ਮਾਲਕ ਪਰਮਾਤਮਾ ਦੇ ਨਾਮ ਨੂੰ ਜਪ। ਉਹ ਰਾਮ ਨਾਮ ਕਿੱਦਾਂ ਦਾ ਹੈ? ਰਾਮ ਨਾਮ ਹਰ ਰੂੜਾ, ਰੂੜਾ ਜਿਹੜਾ ਸ਼ਬਦ ਹੈ ਸੰਸਕ੍ਰਿਤ ਦਾ ਹੈ, ਜਿਹਦਾ ਅਰਥ ਹੈ ਸੁੰਦਰ ਅਨੂਪਮ ਸੋਹਣਾ, ਉਹ ਮਾਲਕ ਪਰਮਾਤਮਾ ਦਾ ਜਿਹੜਾ ਸੁੰਦਰ ਨਾਮ ਹੈ ਉਹਨੂੰ ਜਪਣਾ ਕਰੋ ਜੇ।
ਮੇਰਾ ਮਨ ਤਨ ਪ੍ਰੀਤ ਲਗਾਈ ਸਤਿਗੁਰ, ਹਰ ਮਿਲਿਓ ਲਾਇ ਚਪੀੜਾ।
ਜਿਵੇਂ ਉੱਧਰ ਸ਼ਬਦ ਸੀ ਕਿ ਮਨ ਤਨ ਨਾਮ ਸਮਾਏ, ਇੱਧਰ ਜਦੋਂ ਮਨ ਤੇ ਤਨ ਦੇ ਵਿੱਚ ਪ੍ਰੀਤ ਲੱਗ ਗਈ ਨਾ, ਤੇ ਪਤਾ ਰੱਬ ਕਿੱਦਾਂ ਮਿਲਿਆ? ਸਾਹਿਬ ਕਹਿੰਦੇ ਹਰ ਮਿਲਿਓ ਲਾਏ ਚਪੀੜਾ, ਭਾਵ ਕਿ ਜੱਫੀ ਪਾ ਕੇ ਮਿਲਿਆ। ਚਪੀੜੇ ਦਾ ਅਰਥ ਹੁੰਦਾ ਲਾਏ ਚਪੀੜਾ, ਜੱਫੀ ਲਾ ਕੇ ਮਿਲਣਾ, ਘੁੱਟ ਕੇ ਮਿਲਣਾ। ਸਾਹਿਬ ਨੇ ਕਿਹਾ ਨਾ ਕਿ ਇਹ ਜੇ ਮਨੁੱਖ ਜੇ ਰੱਬ ਨੂੰ ਮਿਲਣਾ ਹੈ, ਭੈ ਕੇ ਚਰਨ ਕਰ ਭਾਵ ਕੇ ਲੋਏ ਨੂੰ ਸੁਰਤ ਕਰੇ, ਨਾਨਕ ਕਹਿ ਸਿਆਣੀ ਏਵਕੰਤ ਮਿਲਾਵਾ ਹੋਏ। ਜਦੋਂ ਮਨ ਤੇ ਤਨ ਦੀ ਪ੍ਰੀਤ ਲੱਗ ਗਈ, ਫਿਰ ਮਾਲਕ ਪਰਮਾਤਮਾ ਨਾਲ ਸਦੀਵੀ ਮੇਲ, ਭਾਵ ਇੱਕ ਰਸ ਜੱਫੀ ਪਾ ਕੇ ਚਪੀੜਾ ਮੇਲ ਹੁੰਦਾ ਹੈ ਜੀ।
ਠਹਿਰਾਓ
ਦੇਖ, ਸਾਹਿਬ ਕਿਰਪਾ ਕਰਦੇ ਹਨ।
ਤਾਕਤ ਬੰਦ ਭਈ ਹੈ ਮਾਇਆ, ਸੰਚਹੇ ਲਾਏ ਜਕੀੜਾ।
ਹੁਣ ਜਿਹੜੇ ਸਾਕਤ ਪੁਰਸ਼ ਨੇ ਉਹ ਰੱਬ ਨੂੰ ਨਹੀਂ ਮਿਲ ਸਕੇ, ਕਿਉਂ? ਕਿਉਂਕਿ ਉਹਨਾਂ ਨੇ ਕੇਵਲ ਮਾਇਆ ਵਿਹਾਜੀ ਬਿਖ ਸੰਚੀ ਇਕੱਠੀ ਕੀਤੀ, ਤੇ ਕਿੱਦਾਂ ਕੀਤੀ? ਬਿਖ ਸੰਚ ਹੈ ਲਾਏ ਜਕੀੜਾ, ਉਹਨਾਂ ਨੇ ਐਨ ਜਿਹੜੀ ਮਾਇਆ ਉਹਦੀਆਂ ਜਿਹੜੀਆਂ ਜੰਜੀਰਾਂ ਨੇ ਉਹਦੇ ਵਿੱਚ ਆਪਣੇ ਆਪ ਨੂੰ ਜਕੜ ਲਿਆ ਜੀ।
ਹਰਿ ਕੈ ਅਰਥ ਖਰਚ ਨਹਿ ਸਾਕਹੇ, ਜਮਕਾਲ ਸਹੇ ਸਿਰ ਪੀੜਾ।
ਜਿਹੜੀ ਮਾਇਆ ਹੈ ਸਾਹਿਬ ਗੁਰੂ ਗ੍ਰੰਥ ਸਾਹਿਬ ਨੇ ਵੇਖੋ, ਆਪਾਂ ਇੱਥੇ ਸ਼ਬਦ ਕਹਿ ਸਕਦੇ ਹਾਂ ਕਿ ਦਸਵੰਧ ਦੇ ਪ੍ਰਥਾਏ ਪ੍ਰੇਰਣਾ, ਕਿ ਉਹ ਆਪਣੇ ਧਨ ਨੂੰ ਕਦੇ ਵੀ ਦਸਵੰਧ ਲਈ ਨਹੀਂ ਖਰਚਦੇ। ਦੁਨੀਆਂ ਤੁਸੀਂ ਗੱਲਾਂ ਕਰਦੇ ਸੁਣੇ ਹੋਣੀ, ਗੁਰ ਚ ਪੈਸੇ ਨਾ ਪਾਓ ਜੀ, ਗੁਰੂ ਅੱਗੇ ਪੈਸੇ ਨਾ ਰੱਖੋ ਜੀ, ਮਾਇਆ ਲੜਾਈ ਦਾ ਕਾਰਨ ਹੈ। ਕੱਲ੍ਹ ਨੂੰ ਤੁਸੀਂ ਕਹੋਗੇ ਬਿਜਲੀ ਨਾ ਲਾ ਕੇ ਬੰਦੇ ਮਰਦੇ, ਇਹ ਵੀ ਬੰਦ ਹੋਣੀ ਚਾਹੀਦੀ। ਜਹਾਜ਼ ਕਰੈਸ਼ ਹੁੰਦੇ ਇਹ 'ਚ ਵੀ ਬੰਦੇ ਨੂੰ ਸਹੀ ਕਰਨਾ ਚਾਹੀਦਾ। ਬੁਰਕੀਆਂ ਲਾ ਕੇ ਗ੍ਰਾਹੀ ਫਸ ਕੇ ਬੰਦਿਆਂ ਦੀ ਮੌਤ ਹੋ ਜਾਂਦੀ, ਰੋਟੀ ਵੀ ਨਹੀਂ ਖਾਣੀ ਚਾਹੀਦੀ। ਨਹੀਂ ਸੰਗਤ ਜੀ, ਲੜਵਾਈ ਚੀਜ਼ ਹੋਰ ਹੈ, ਸਿਧਾਂਤ ਨੂੰ ਨਾ ਕਦੇ ਕੱਟੋ। ਸਾਹਿਬ ਕਹਿੰਦੇ ਜਿਨ੍ਹਾਂ ਨੇ ਆਪਣੀ ਮਾਇਆ ਦਾ ਕਦੇ ਦਸਵੰਧ ਨਹੀਂ ਕੱਢਿਆ, ਸਮਾਂ ਨਹੀਂ। ਦੇਖੋ ਬਾਬਾ ਬਘੇਲ ਸਿੰਘ ਵਰਗੀਆਂ ਚੁੰਗੀਆਂ ਲਾ ਕੇ ਵੀ, 15 ਹਮਲੇ ਕਰਕੇ ਵੀ, ਦਿੱਲੀ ਫਤਿਹ ਕਰਕੇ ਵੀ, ਮਾਇਆ ਨੂੰ ਖਰਚਿਆ ਤੇ ਕੇਵਲ ਯਾਦਗਾਰਾਂ ਬਣਾਉਣ ਲਈ, ਆਪਣੇ ਲਈ ਨਹੀਂ। ਸਾਹਿਬ ਕਹਿੰਦੇ ਜਿਨ੍ਹਾਂ ਨੇ ਕਦੇ ਵੀ ਧਨ ਨਹੀਂ ਕੱਢਿਆ, ਕਵੀ ਦਸਵੰਧ ਕਿਸੇ ਲੋੜਵੰਦ ਦੀ ਮਦਦ ਲਈ ਧਨ ਨੂੰ ਨਹੀਂ ਖਰਚਿਆ, ਸਾਹਿਬ ਸਤਿਗੁਰੂ ਕਹਿਣ ਲੱਗੇ ਉਹਨਾਂ ਨੂੰ ਇਹ ਮਾਇਆ ਹੀ ਉਹਨਾਂ ਲਈ ਜਨਮ ਤੇ ਮਰਨ ਦਾ ਕਾਰਨ ਬਣਦੀ ਹੈ ਜੀ।
ਜਿਨ ਹਰ ਅਰਥ ਸਰੀਰ ਲਗਾਇਆ ਗੁਰ ਸਾਧੂ, ਬਹੁ ਸਰਦਾ ਲਾਏ ਮੁਖ ਧੂੜਾ।
ਜਿਨ੍ਹਾਂ ਨੇ ਹੁਣ ਗੁਰੂ ਲਈ ਤੇ ਪ੍ਰਮਾਤਮਾ ਦੇ ਨਾਮ ਲਈ ਆਪਣਾ ਸਰੀਰ ਵੀ ਅਰਥ ਲਗਾ ਦਿੱਤਾ, ਕੌਮ ਦੇ ਮਹਾਨ ਸ਼ਹੀਦ ਜਿਨ੍ਹਾਂ ਨੇ ਤੀਜੇ ਘੱਲੂਘਾਰੇ ਦੇ ਦਰਮਿਆਨ ਯਾਦ ਰੱਖਿਆ, ਜੇ ਸਤਿਸੰਗ ਜੀ ਆਪਣਾ ਆਪ ਕੁਰਬਾਨ ਕਰ ਦਿੱਤਾ। ਸਤਿਗੁਰੂ ਕਹਿੰਦੇ ਮਾਇਆ ਦੀ ਗੱਲ ਨਹੀਂ, ਜਿਨ੍ਹਾਂ ਨੇ ਗੁਰੂ ਲਈ ਤੇ ਗੁਰੂ ਦੇ ਸਥਾਨਾਂ ਲਈ ਆਪਣਾ ਆਪ ਵੀ ਕੁਰਬਾਨ ਕਰ ਦਿੱਤਾ। ਤੇ ਸਤਿਗੁਰੂ ਕਹਿਣ ਲੱਗੇ ਐਸੇ ਰੱਬ ਦੇ ਪਿਆਰੇ, ਬਹੁ ਸ਼ਰਧਾ ਲਾਏ ਮੁਖ ਧੂੜਾ, ਉਹਨਾਂ ਦੇ ਜੀਵਨ ਤੋਂ, ਉਹਨਾਂ ਦੀ ਜ਼ਿੰਦਗੀ ਤੋਂ ਪ੍ਰੇਰਨਾ ਲੈ ਕੇ ਮਾਲਕ ਜੀ ਕਿਰਪਾ ਕਰੋ, ਮੇਰੇ ਅੰਦਰ ਇੱਕ ਸ਼ਰਧਾ ਪੈਦਾ ਕਰੋ ਤੇ ਗੁਰੂ ਤੇ ਗੁਰੂ ਦੇ ਪਿਆਰਿਆਂ ਦੇ ਚਰਨਾਂ ਦੀ ਧੂੜ ਮੈਨੂੰ ਪ੍ਰਾਪਤ ਹੋਵੇ ਜੀ।
ਹਾਲਤ ਪਾਲਤ ਹਰ ਸੋਭਾ ਪਾਵਹੀ, ਹਰ ਰੰਗ ਲਗਾ ਮਨ ਗੂੜਾ।
ਜਿਹਨਾਂ ਨੂੰ ਫਿਰ ਚਰਨਾਂ ਦੀ ਧੂੜ ਸਤਸੰਗਤ ਪ੍ਰਾਪਤ ਹੋ ਗਈ ਰੱਬ ਦੇ ਨਾਮ ਨਾਲ, ਜਿਹੜੇ ਜੁੜ ਗਏ ਉਹ ਹਲਤ ਪਲਤ ਅੰਦਰ ਸੋਭਾ ਪਾਉਂਦੇ ਹਨ। ਹਰ ਰੰਗ ਲੱਗਾ ਮਨ ਗੂੜਾ, ਉਹਨਾਂ ਦਾ ਮਨ ਗੂੜੇ ਰੰਗ ਅੰਦਰ, ਲਾਲ ਰੰਗ ਤਿਸ ਕੋ ਲਾਗਾ ਜਿਸ ਕੈ ਵਡਭਾਗਾ, ਇਹ ਪ੍ਰਾਪਤੀ ਉਹਨਾਂ ਨੂੰ ਹੁੰਦੀ ਹੈ ਜੀ।
ਹਰ ਮੇਲ ਮੇਲ ਜਨ ਸਾਧੂ, ਹਮ ਸਾਧ ਜਨਾ ਕਾ ਕੀੜਾ।
ਇਸ ਲਈ ਹੇ ਪ੍ਰਮਾਤਮਾ ਜੀ, ਗੁਰੂ ਮੇਲ ਤੇ ਗੁਰੂ ਦੇ ਪਿਆਰਿਆਂ ਦੀ ਸਤਸੰਗਤ, ਉਹਨਾਂ ਦਾ ਸੰਗ ਸਾਨੂੰ ਦੇਣਾ ਕਰੋ। ਇਸੇ ਸਤਸੰਗੀਆਂ ਦੇ ਅਸੀਂ ਚਰਨਾਂ ਦੀ ਧੂੜ ਭਾਵ ਨਿਤਾਣੇ ਤੇ ਕੀੜ ਹਾਂ ਜੀ।
ਤਨ ਨਾਨਕ ਪ੍ਰੀਤ ਲਗੀ ਪਗ ਸਾਧ, ਗੁਰ ਮਿਲ ਸਾਧੂ ਪਾਖਾਨ ਹਰਿਓ ਮਨ ਮੂੜਾ।
ਸਾਹਿਬ ਕਹਿਣ ਲੱਗੇ ਜਨ ਨਾਨਕ ਪ੍ਰੀਤ ਲੱਗੀ ਪਗ ਸਾਧ, ਗੁਰ ਮਿਲ ਸਾਧੂ। ਹੇ ਮਾਲਕ ਜੀ, ਜਦੋਂ ਮਾਲਕ ਜੀ ਤੁਸੀਂ ਕਿਰਪਾ ਕਰਦੇ ਹੋ ਫਿਰ ਗੁਰੂ ਮਿਲਦਾ, ਤੇ ਗੁਰੂ ਮਿਲਦਾ ਸਤਸੰਗਤ ਵਿੱਚੋਂ ਗੁਰੂ ਦੀਆਂ ਤੇ ਰੱਬ ਦੇ ਨਾਮ ਦੀਆਂ ਵਡਿਆਈਆਂ ਸੁਣ ਕੇ, ਤੇ ਪ੍ਰਾਪਤੀ ਕੀ ਹੁੰਦੀ? ਪਖਾਣ ਕਹੀਏ ਪੱਥਰ, ਹਾ ਹਰਿਓ ਮਨ ਮੂੜਾ, ਜਿਹੜਾ ਪੱਥਰ ਵਰਗਾ ਮਨ ਸੀ ਨਾ ਉਹ ਭਿੱਜ ਗਿਆ, ਤੇ ਫਿਰ ਕੀ ਹੋਇਆ? ਉਹ ਅੰਦਰੋਂ ਜਿਹੜਾ ਮੂਰਖ ਮਨ ਸੀ ਉਹਦੇ ਅੰਦਰੋਂ ਹਰਿਆਵਲ ਪੈਦਾ ਹੋ ਗਈ। ਕਿੱਦਾਂ? ਮੇਰੇ ਮਨ ਜਪ ਰਾਮ ਨਾਮ ਹਰ ਰੂੜਾ, ਰੱਬ ਦਾ ਨਾਮ ਜਪਦੇ ਆ। ਆਓ ਸੰਗਤ ਜੀ, ਸ਼ਬਦ ਮੁੱਖ ਵਾਕ ਤੇ ਨਾਲ ਪਾਵਨ ਸ਼ਬਦ ਦੀ ਵਿਚਾਰ ਸੰਖੇਪ ਵੱਖਰੀ ਅਰਥਾਂ ਅੰਦਰ ਕੀਤੀ ਹੈ। ਇੱਕੋ ਹੀ ਸਤਿਗੁਰੂ ਨੇ ਬਖਸ਼ਿਸ਼ ਕੀਤੀ, ਨਿੰਦਿਆ ਤੋਂ ਵਿਕਾਰਾਂ ਤੋਂ ਬਚੀਏ, ਕਿਸੇ ਦੀ ਨਿੰਦਿਆ ਕੋਲੋਂ ਆਪਣੇ ਅਵਗਣ ਵੇਖੀਏ, ਸੰਗਤ ਦੇ ਚਰਨਾਂ ਦੀ ਧੂੜ ਹੋਈਏ, ਸੇਵਾ ਸਿਮਰਨ ਵਾਲਾ ਜੀਵਨ ਬਣਾਈਏ। ਜਿਨ੍ਹਾਂ ਨੇ ਤੀਸਰੇ ਘੱਲੂਘਾਰੇ ਦੇ ਦਰਮਿਆਨ ਵੱਖ ਵੱਖ ਇਤਿਹਾਸ ਤਿਥੀਆਂ ਦੇ ਅੰਦਰ ਆਪਣੇ ਆਪ ਨੂੰ ਕੁਰਬਾਨ ਕੀਤਾ, ਉਹਨਾਂ ਤੋਂ ਵਾਰ ਨੇ ਬਲਿਹਾਰ ਨੇ ਜਾਈਏ, ਸਾਹਿਬ ਦੇ ਚਰਨਾਂ ਅੰਦਰ ਨਤਮਸਤਕ ਹੋ ਕੇ ਗੁਰੂ ਦੇ ਪਿਆਰਿਆਂ ਦੇ ਜੀਵਨ ਤੋਂ ਪ੍ਰੇਰਣਾ ਲਈਏ। ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਧੰਨ ਗੁਰੂ ਗ੍ਰੰਥ ਸਾਹਿਬ ਜੀਆਂ ਦਾ ਕੋਟਾਨ ਕੋਟ ਧੰਨਵਾਦ, ਸਮੁੱਚੇ ਪ੍ਰਬੰਧਕ ਜਣਾਂ ਦਾ, ਪ੍ਰਧਾਨ ਜੀ ਅਤੇ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਵਿਸ਼ੇਸ਼ ਧੰਨਵਾਦ ਗੁਰੂ ਕੇ ਵਜ਼ੀਰ ਤੇ ਸਮੁੱਚੀ ਸਾਧ ਸੰਗਤ ਦਾ। ਭੁੱਲਾਂ ਦਾਸ ਦੀਆਂ ਸਮਝ ਕੇ ਛੱਡ ਦੇਣੀਆਂ, ਬਚਨ ਸਾਹਿਬ ਦੇ ਜਾਣ ਕੇ ਹਿਰਦਿਆਂ ਤੇ ਵਸਾ ਲਏ ਨੇ, ਭੁੱਲਾਂ ਚੁੱਕਾਂ ਦੀ ਮੁਆਫ਼ੀ ਦਿੰਦਿਆਂ ਅਸੀਸਾਂ ਦੇਣੀਆਂ। ਦੇਹੋ ਸਜਨ ਆਸੀਸੜੀਆਂ, ਜੋ ਹੋਵੇ ਸਹਿਬ ਸਿਓ ਮੇਲ। ਅੰਤਲੀਆਂ ਪੰਗਤੀਆਂ ਪੜ ਸਮਾਪਤੀ ਹੈ ਜੀ।
ਹਰ ਹਰ ਮੇਲ ਮੇਲ ਜਨ ਸਾਧੂ, ਹਮ ਸਾਧ ਜਨਾ ਕਾ ਕੀੜਾ। ਜਨ ਨਾਨਕ ਪ੍ਰੀਤ ਲੱਗੀ ਪਗ ਸਾਧ ਗੁਰ ਮਿਲ ਸਾਧੂ ਪਾਖਾਨ ਹਰਿਓ ਮਨ ਮੂੜਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।